ਹੁਣ ਸਮਾਂ ਜਿਹੜਾ ਉਹ ਖਬਰਾਂ ਦੇ ਸਿਲਸਿਲੇ ਦਾ ਹੋ ਚੁੱਕਿਆ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜਸਵਿੰਦਰ ਬਿੱਟਾਹੁਰੀ। ਜਸਵਿੰਦਰ ਬਿੱਟਾਹੁਰੀ ਇਸ ਵੇਲੇ ਦਿੱਲੀ ਤੋਂ ਮੈਂ ਉਮੀਦ ਕਰਦੀ ਹਾਂ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ। ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਜੀ, ਸਤਿ ਸ੍ਰੀ ਅਕਾਲ। ਬਿਲਕੁਲ ਤੁਸੀਂ ਠੀਕ ਆਖਿਆ ਕਿ ਦਿੱਲੀ ਮੈਨੂੰ ਪਰਸੋਂ ਐਤਵਾਰ ਤੋਂ ਮੈਂ ਇੱਥੇ ਦਿੱਲੀ ਆ ਗਿਆ ਸੀ ਦੇਰ ਰਾਤ
ਜੀ। ਤੁਹਾਡਾ ਸਵਾਗਤ ਤਾਂ ਕਰਦੇ ਕਰਦੇ ਆ, ਨਾਲ ਨਾਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਪੇਸ਼ ਕਰਦੇ ਆ। ਪਿਛਲੇ ਕੱਲ ਤੁਹਾਡਾ ਜਨਮ ਦਿਨ ਵੀ ਲੰਘ ਕੇ ਗਿਆ ਤੇ ਬਿੱਟਾ ਸਾਹਿਬ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਆਪਣੀ ਨਰੋਈ ਸਿਹਤ ਦੇ ਨਾਲ ਇਸੇ ਤਰ੍ਹਾਂ ਮੀਡੀਆ ਦੇ ਖੇਤਰ ਦੇ ਵਿੱਚ ਆਪਣਾ ਜਿਹੜਾ ਖਾਸ ਯੋਗਦਾਨ ਹੈ ਜਿਹੜਾ ਕਿ ਇਮਾਨਦਾਰੀ ਦੇ ਨਾਲ ਔਰ ਪੂਰੀ ਦ੍ਰਿੜਤਾ ਦੇ ਨਾਲ ਪਾਉਂਦੇ ਰਹੋ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ
ਜੀ। ਤੇ ਹੁਣ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਖਬਰਾਂ ਜਿਹੜੀਆਂ ਉਹ ਫੇਰ ਉਸੇ ਤਰ੍ਹਾਂ ਉਦਾਸ ਕਰਨ ਵਾਲੀਆਂ ਹੀ ਆ ਰਹੀਆਂ ਆ। ਜਦੋਂ ਅਸੀਂ ਕੋਵਿਡ ਦੀ ਗੱਲ ਕਰਦੇ ਹਾਂ, ਕੋਵਿਡ-19 ਜਿਹੜਾ ਹੈ ਉਹਦਾ ਪ੍ਰਕੋਪ ਲਗਾਤਾਰ ਜਾਰੀ ਆ ਔਰ ਦੱਸਿਆ ਜਾ ਰਿਹਾ ਕਿ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ 3,66,161 ਨਵੇਂ ਕੇਸ ਜਿਹੜੇ ਆ ਉਹ ਆਏ ਆ ਤੇ ਭਾਰਤ ਦੇ ਜਿਹੜੇ ਕੇਸ ਹੈ ਬਾਕੀ ਮੁਲਕਾਂ ਦੇ ਕੁੱਲ ਕੇਸਾਂ ਤੋਂ ਵੀ ਕਾਫੀ ਜ਼ਿਆਦਾ ਵੱਧ ਹੈ ਤੇ ਉਧਰ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਦਿਖਾਈ ਦੇ ਰਹੇ ਆ ਜੋ ਅਖਬਾਰਾਂ ਦੱਸਦੀਆਂ ਨੇ, ਜੋ ਅੰਕੜੇ ਦੱਸਦੇ ਨੇ। ਦੱਸਿਆ ਜਾ ਰਿਹਾ ਕਿ 198 ਮੌਤਾਂ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਦਰਜ ਹੋਈਆਂ ਆ, 8,625 ਨਵੇਂ ਕੇਸ ਵੀ ਦਰਜ ਹੋਏ ਆ। ਤੇ ਉਧਰ ਜਿਹੜੀ ਕੋਵਿਡ ਟੀਕਾਕਰਨ ਦੀ ਰਣਨੀਤੀ ਆ ਉਹਦੇ ਬਾਰੇ ਚ ਜਿਹੜੀ ਕੇਂਦਰ ਸਰਕਾਰ ਆ ਉਹ ਵਿਰੋਧ ਕਰ ਰਹੀ ਆ ਕਿ ਜਿਹੜਾ ਅਦਾਲਤੀ ਦਖਲ ਆ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ। ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਚ ਹਲਫ਼ਨਾਮਾ ਵੀ ਦਾਇਰ ਕੀਤਾ ਗਿਆ। ਕੀ ਹਾਲਾਤ ਨੇ?
ਬਿਲਕੁਲ ਜੀ, ਇੱਕ ਇਹ ਚੰਡੀਗੜ੍ਹ ਦੇ ਵਿੱਚ ਇੱਕ ਹਫ਼ਤੇ ਲਾਕਡਾਊਨ ਵਧਾ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਦੇ ਵਿੱਚ 21,343 ਜਿਹੜੇ ਨਵੇਂ ਮਾਮਲੇ ਆਏ ਨੇ। ਹਰਿਆਣਾ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜਾ ਲਾਕਡਾਊਨ ਹੈ ਹੁਣ ਉਹ 18 ਮਈ ਤੱਕ ਹੋਏਗਾ। ਜਿਹੜੀਆਂ ਜ਼ਰੂਰੀ ਵਸਤੂਆਂ ਨੇ ਉਹ ਪਹਿਲਾਂ ਦੀ ਤਰ੍ਹਾਂ ਉਵੇਂ ਮਿਲਦੀਆਂ ਰਹਿਣਗੀਆਂ। ਪੰਜਾਬ ਦੇ ਵਿੱਚ ਕੱਲ 8,625 ਤੇ ਹਰਿਆਣੇ ਦੇ ਵਿੱਚ 12,718 ਮਾਮਲੇ ਆਏ ਸੀ ਤੇ ਦੋਨੇ ਜਿਹੜੇ ਸੂਬਿਆਂ ਦੀ ਜੇ ਅਸੀਂ ਜੋੜ ਲਾਈਏ ਉਹ ਡੈਥ ਰੇਟ ਹੈਗਾ ਤਾਂ 359 ਨੇ ਜਿਹੜੇ ਕੋਰੋਨਾ ਕਰਕੇ ਜਿਨ੍ਹਾਂ ਦੀ ਜਾਨ ਗਈ ਹੈ। ਸੋਮਵਾਰ ਨੂੰ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੀਆਂ ਬੰਦਿਸ਼ਾਂ ਨੇ ਜਿਹੜੀਆਂ ਰੋਕਾਂ ਜਿਹੜੀਆਂ ਨੇ ਉਹ ਬੇਅਸਰ ਨੇ ਔਰ 198 ਜਿਹੜੇ ਕੋਰੋਨਾ ਪੀੜਤਾਂ ਦੀ ਜਿਹੜੀ ਮੌਤ ਹੋਈ ਸੀ ਹੁਣ ਤੱਕ 8,625 ਮਾਮਲੇ ਨੇ। ਔਰ ਸੋਮਵਾਰ ਨੂੰ ਲੁਧਿਆਣੇ ਦੇ ਵਿੱਚ ਕੱਲਾ ਲੁਧਿਆਣਾ ਜੇ ਗੱਲ ਕਰੀਏ ਤਾਂ 30 ਮੌਤਾਂ ਉੱਥੇ ਹੋਈਆਂ ਕੋਰੋਨਾ ਕਰਕੇ। ਬਠਿੰਡਾ ਦੇ ਵਿੱਚ 19 ਮੌਤਾਂ ਨੇ। ਸੰਗਰੂਰ ਦੇ ਵਿੱਚ ਕੋਰੋਨਾ ਨੇ ਜਿਹੜੀ 17 ਲੋਕਾਂ ਦੀ ਜਾਨ ਲਈ ਹੈ ਤੇ ਮੋਹਾਲੀ ਤੇ ਪਟਿਆਲਾ ਦੇ ਵਿੱਚ 14-14 ਲੋਕ ਜਿਹੜੇ ਕੋਰੋਨਾ ਦੀ ਭੇਂਟ ਚੜ ਚੁੱਕੇ ਨੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਭਾਵੇਂ ਛੋਟਾ ਹੈ ਪਰ ਮੌਤਾਂ ਦੀ ਗਿਣਤੀ ਇੱਥੇ ਵੱਧ ਹੈ, 13 ਮੌਤਾਂ ਨੇ। ਸਰਹੱਦੀ ਜ਼ਿਲ੍ਹਾ ਹੈਗਾ ਫਿਰੋਜ਼ਪੁਰ, ਉੱਥੇ 11 ਡੈਥ ਹੋਈਆਂ। ਰੋਪੜ ਤੇ ਅੰਮ੍ਰਿਤਸਰ ਦੇ ਵਿੱਚ ਇਹੀ ਜਿਹੜੀ ਮੌਤਾਂ ਦੀ ਦਰ ਹੈ ਉਹ 10-10 ਗਿਣੀ ਗਈ ਹੈ, ਜਿਹੜੀ ਸਰਕਾਰੀ ਅੰਕੜੇ ਦੱਸਦੇ ਨੇ। ਹੁਸ਼ਿਆਰਪੁਰ ਦੇ ਵਿੱਚ 9 ਜਾਨਾਂ ਕੋਰੋਨਾ ਕਰਕੇ ਗਈਆਂ ਨੇ, 8-8 ਜਾਨਾਂ ਗਈਆਂ ਨੇ ਪਠਾਨਕੋਟ, ਜਲੰਧਰ ਤੇ ਫਾਜ਼ਿਲਕਾ ਦੇ ਵਿੱਚ ਤੇ ਫਰੀਦਕੋਟ ਦੇ ਵਿੱਚ 5 ਜਾਨਾਂ ਗਈਆਂ ਕੋਰੋਨਾ ਕਰਕੇ। ਇਸੇ ਤਰ੍ਹਾਂ ਹੀ ਗੁਰਦਾਸਪੁਰ ਤੇ ਕਪੂਰਥਲਾ ਤੇ ਮਾਨਸਾ, ਇੱਥੇ ਜਿਹੜਾ ਸਰਕਾਰੀ ਰਿਪੋਰਟ ਇਹਨਾਂ ਨੇ ਕੀਤੀ ਹੈ ਕਿ 4-4 ਜਿਹੜੀ ਡੈਥ ਹੈ ਉਹ ਉਹਨਾਂ ਦੀ ਹੋਈ ਹੈ ਕੋਰੋਨਾ ਪੀੜਤਾਂ ਦੀ। ਫਤਿਹਗੜ੍ਹ ਸਾਹਿਬ ਤੇ ਨਵਾਂ ਸ਼ਹਿਰ ਦੇ ਵਿੱਚ 3-3 ਮੌਤਾਂ ਤੇ ਬਰਨਾਲਾ ਦੇ ਵਿੱਚ 2 ਤੇ ਮੋਗਾ ਤਰਨ ਤਰਨ ਦੇ ਵਿੱਚ 1-1 ਜਿਹੜੀ ਜਾਨ ਗਈ ਹੈ। ਪੰਜਾਬ ਦੇ ਵਿੱਚ ਹੁਣ ਤੱਕ ਜੇ ਟੋਟਲ ਅਸੀਂ ਗੱਲ ਕਰੀਏ ਤਾਂ 10,704 ਜਾਨਾਂ ਗਈਆਂ
ਜੀ।
ਇਸੇ ਤਰ੍ਹਾਂ ਹੀ ਜਿਹੜੇ ਹਰਿਆਣੇ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਲਾਕਡਾਊਨ ਦੇ ਹਿਸਾਬ ਨਾਲ 3 ਮਈ ਨੂੰ ਜਿਹੜੇ ਮਰੀਜ਼ ਸੀ ਉਹ 12,885 ਸੀ, 4 ਨੂੰ ਇਹ ਵੱਧ ਕੇ 15,000 ਤੋਂ ਜ਼ਿਆਦਾ ਹੋ ਜਾਂਦੇ ਨੇ, 6 ਮਈ ਨੂੰ ਇਹ ਥੋੜਾ ਘੱਟਦਾ 14,000, 7 ਤਰੀਕ ਨੂੰ 13,867 ਤੇ 8 ਤਰੀਕ ਨੂੰ 14,667 ਤੇ 9 ਤਰੀਕ ਨੂੰ 13,548 ਹੋ ਜਾਂਦੇ ਆ। ਰੋਜ਼ਾਨਾ 13,000 ਤੋਂ ਵੱਧ ਜਿਹੜੇ ਲੋਕ ਠੀਕ ਵੀ ਹੋ ਰਹੇ ਨੇ। ਔਰ ਰਾਹਤ ਦੀ ਗੱਲ ਇਹ ਹੈਗੀ ਹੈ ਜੇ ਅਸੀਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਚਾਰ ਦਿਨਾਂ ਦੇ ਵਿੱਚ 4 ਲੱਖ ਦੀ ਜਿਹੜੀ ਕਮੀ ਆਈ ਹੈ, 4 ਦਿਨ ਮੌਤ ਦਾ ਅੰਕੜਾ ਜਿਹੜਾ 4000 ਤੋਂ ਘੱਟ ਰਿਹਾ। ਐਤਵਾਰ ਨੂੰ ਸਵੇਰੇ 24 ਘੰਟਿਆਂ ਦੇ ਵਿੱਚ 361,161 ਨਵੇਂ ਕੇਸ ਮਿਲੇ ਸੀ ਤੇ 3,453 ਮਰੀਜ਼ਾਂ ਦੀ ਮੌਤ ਹੋਈ ਸੀ। ਜੇ ਪੂਰੇ ਭਾਰਤ ਦੀ ਗੱਲ ਕਰੀਏ, ਮਹਾਰਾਸ਼ਟਰ ਦੇ ਵਿੱਚ ਇੱਕੋ ਦਿਨ ਸਭ ਤੋਂ ਵੱਧ ਡੈਥ ਰੇਟ ਜਿਹਦਾ ਸੀਗਾ ਉਹ ਸੀਗਾ 572 ਦਾ, ਔਰ ਇਹ ਇੱਕ ਮਹੀਨੇ ਬਾਅਦ ਪਹਿਲਾ ਮੌਕਾ ਸੀ ਜਦੋਂ ਮਹਾਰਾਸ਼ਟਰ ਦੇ ਵਿੱਚ 50,000 ਤੋਂ ਵੱਧ ਕੇਸ ਮਿਲੇ ਹੋਣ ਤੇ 60,226 ਮਰੀਜ਼ਾਂ ਨੂੰ ਜਿਹੜਾ ਡਿਸਚਾਰਜ ਕੀਤਾ ਗਿਆ ਹੋਵੇ, ਕਿਉਂਕਿ ਉਦੋਂ ਪਹਿਲਾਂ ਵੀ 3,53,818 ਮਰੀਜ਼ਾਂ ਨੂੰ ਜਦੋਂ ਡਿਸਚਾਰਜ ਕੀਤਾ ਸੀ ਤੇ ਉਦੋਂ ਦੇਸ਼ ਵਿਚ ਕੋਰੋਨਾ ਦੀ ਜਿਹੜੀ ਦਰ ਸੀਗੀ ਉਹ ਸੀਗੀ 16%, ਤੇ ਸਿਹਤਮੰਦ ਹੋਣ ਦੀ ਦਰ ਹੈ ਜਿਹੜੀ 82%, ਤੇ ਡੈਥ ਰੇਟ ਹੈਗਾ 1.9%। ਹੁਣ ਜਿਹੜੇ ਆਪਣੇ ਬਹੁਤ ਸਾਰੇ ਕੋਰੋਨਾ ਮਹਾਮਾਰੀ ਵਿਚਕਾਰ ਜਿਹੜੇ ਹੜਤਾਲ ਤੇ ਗਏ ਨੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਕਰਮਚਾਰੀ, ਉਹਨਾਂ ਦੀਆਂ ਸੇਵਾਵਾਂ ਸੂਬਾ ਸਰਕਾਰ ਨੇ ਜਿਹੜੀਆਂ ਪੰਜਾਬ ਸਰਕਾਰ ਨੇ ਸਮਾਪਤ ਕੀਤੀਆਂ ਤੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਹੈ ਕਿ ਖਾਲੀ ਜਿਹੜੀਆਂ ਅਸਾਮੀਆਂ ਨੇ ਉਹਨਾਂ ਦੇ ਉੱਤੇ ਕੋਈ ਨਵੇਂ ਬੰਦੇ ਭਰਤੀ ਕਰ ਲਏ ਜਾਣ, ਕਿਉਂਕਿ NRHM ਦੇ ਕਰਮਚਾਰੀ ਹੜਤਾਲ ਤੇ ਸੀ, ਉਹ ਉਹਨਾਂ ਦੀ ਮੰਗ ਸੀ ਕਿ ਸਾਨੂੰ ਪੱਕਿਆ ਕੀਤਾ ਜਾਵੇ। ਔਰ ਸਿਵਲ ਸਰਜਨ ਨੂੰ ਹੁਣ ਆਖਿਆ ਕਿ ਜਿਹੜੀਆਂ ਖਾਲੀ ਅਸਾਮੀਆਂ ਨੇ ਉਹ 15 ਦਿਨਾਂ ਲਈ ਉਹਨਾਂ ਦੀ ਤੈਨਾਤੀ ਕੀਤੀ ਜਾਵੇ, ਜਿਹਦੇ ਚ ਸਟਾਫ ਨਰਸ ਨੇ, ਲੈਬੋਰਟਰੀ ਟੈਕਨੀਸ਼ੀਅਨ ਨੇ, ਫਾਰਮਾਸਿਸਟ ਨੇ, ਉਹਨਾਂ ਲਈ 1,000 ਰੁਪਇਆ ਡੇਲੀ ਦਾ ਜਿਹੜਾ ਹੈਗਾ ਤਨਖਾਹ, ਤੇ 3 ਦਿਨ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜੀ ਪੇਮੈਂਟ ਦੇਣ ਦੀ ਗੱਲ ਕਹੀ ਹੈ। ਜਿਹੜੀ ਕੁਦਰਤੀ ਆਫ਼ਤ ਰਾਹਤ ਰਾਸ਼ੀ ਹੈ ਇਹਨਾਂ ਕਰਮਚਾਰੀਆਂ ਨੂੰ ਉਹਦੇ ਵਿੱਚੋਂ ਇਹ ਫੰਡ ਦੇਣਾ। ਦੇਖੋ ਟੀਕਾਕਰਨ ਦੀ ਨੀਤੀ ਦੀ ਜਿਹੜੀ ਅਸੀਂ ਗੱਲ ਕੀਤੀ ਹੈ ਉਹਦੇ ਚ ਸੁਪਰੀਮ ਕੋਰਟ ਦੇ ਸੁਝਾਅ ਤੇ ਕੇਂਦਰ ਸਰਕਾਰ ਨੇ ਇਹ ਜਿਹੜਾ ਤਰਕ ਦਿੱਤਾ ਕਿ ਜਿਹੜੀ ਅਦਾਲਤੀ ਦਖਲਅੰਦਾਜ਼ੀ ਹੈ ਇਹ ਅਸਿੱਧੇ ਤੌਰ ਤੇ ਸਾਡੇ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਔਰ 218 ਪੱਟਿਆਂ ਦਾ ਇੱਕ ਹਲਫ਼ਨਾਮਾ ਜਿਹੜਾ ਕੇਂਦਰ ਸਰਕਾਰ ਨੇ ਟੀਕਾਕਰਨ ਨੀਤੀ ਦਾ ਬਚਾਅ ਕਰਨ ਦੇ ਲਈ ਇਹ ਆਖਿਆ ਕਿ ਇਹ ਰਣਨੀਤੀ ਜਿਹੜੀ ਅਸੀਂ ਬਣਾਈ ਹੈ ਜਿਹਦੇ ਚ ਡਾਕਟਰ ਨੇ, ਮਾਹਰ ਨੇ, ਸਾਇੰਟਿਸਟ ਹੈ, ਉਹਨਾਂ ਦੇ ਨਜ਼ਰੀਏ ਦੇ ਆਧਾਰ ਤੇ ਬਣਾਈ ਗਈ ਹੈ, ਜਿਹਦੇ ਚ ਦਖਲ ਅੰਦਾਜ਼ੀ ਦੀ ਯਾਨੀ ਪੋਲੀਟੀਕਲ ਦਖਲ ਅੰਦਾਜ਼ੀ ਦੀ ਕੋਈ ਗੁੰਜਾਇਸ਼ ਨਹੀਂ। ਔਰ ਇਸ ਸਮੇਂ ਜਦੋਂ ਬੜਾ ਔਖਾ ਸੰਕਟ ਹੈ ਤੇ ਉਦੋਂ ਤੁਸੀਂ ਇਹ ਕਹੋ ਕਿ ਆਹ ਨੀ ਕਰਨਾ ਤੇ ਉਹ ਨੀ ਕਰਨਾ ਜਾਂ ਅਦਾਲਤੀ ਮਾਨਹਾਨੀ ਹੋ ਜਾਏਗੀ, ਤੇ ਉਹਨਾਂ ਨੇ ਆਖਿਆ ਸੀ ਇੱਕ ਤਰ੍ਹਾਂ ਦੇ ਨਾਲ ਅਸੀਂ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ 18 ਤੋਂ 44 ਸਾਲ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਟੀਕਾ ਲਾਉਣ ਦੀ ਮਨਜ਼ੂਰੀ ਜਿਹੜੀ ਦਿੱਤੀ ਜਾ ਰਹੀ ਹੈ। ਔਰ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੇ ਸਾਰੇ ਸੂਬਿਆਂ ਨੂੰ ਇੱਕੋ ਸਮੇਂ ਸਾਰੀ ਜਿਹੜੀ ਵੈਕਸੀਨ ਦੇਣ ਦੀ ਗੱਲ ਕਹੀ ਹੈ ਤੇ ਜਿਹੜੀ ਨੀਤੀ ਬਾਹਰ ਹੈ ਉਹਨਾਂ ਦੀ ਸਲਾਹ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਡਿਵੀਜ਼ਨ ਅਸੀਂ ਬਣਾ ਰਹੇ ਹਾਂ ਜਿਹਦੇ ਤਹਿਤ ਅਸੀਂ ਸਾਰਿਆਂ ਨੂੰ ਜਿਹੜੀ ਇੱਕ ਸਮਾਨਤਾ ਦਾ ਅਧਿਕਾਰ ਹੈ ਜਿਹੜਾ ਧਾਰਾ 14 ਦੇ ਤਹਿਤ ਅਸੀਂ ਉਹਦੇ ਮੁਤਾਬਕ ਘਰ ਘਰ ਜਾ ਕੇ ਲੋਕਾਂ ਨੂੰ ਟੀਕਾ ਨਹੀਂ ਲਾ ਸਕਦੇ। ਟੀਕਾ ਸਿਰਫ ਕੋਵਿਡ ਟੀਕਾਕਰਨ ਸੈਂਟਰਾਂ ਤੇ ਲਾਇਆ ਜਾ ਸਕਦਾ, ਸਰਕਾਰੀ ਹੋਵੇ ਜਾਂ ਨਿੱਜੀ ਕੇਂਦਰ ਹੋਵੇ, ਸਾਰਿਆਂ ਨੂੰ ਜਿਹੜਾ ਕੋਵਿਨ ਪੋਰਟਲ ਦੇ ਉੱਤੇ ਰਜਿਸਟਰਡ ਹੋਣਾ ਪਏਗਾ। ਔਰ ਉਹਨਾਂ ਦੇ ਮੁਨਾਸਿਬ ਤੇ ਤਰਕ ਦੀ ਵਜ੍ਹਾ ਇਹ ਹੋ ਸਕਦੀ ਹੈ ਕਿਉਂਕਿ ਇੱਕ ਤਾਂ 4 ਜ਼ਰੂਰਤਾਂ ਨੇ ਟੀਕਾ ਕੇਂਦਰ ਦੇ ਲਈ, ਇੱਕ ਤਾਂ ਉਹ ਪੁਖਤਾ ਜਗ੍ਹਾ ਹੈ, ਦੂਜਾ ਉੱਥੇ ਕੋਲਡ ਸਟੋਰ ਹੈ, ਕੋਲਡ ਸਟੋਰ ਦਾ ਭਾਵ ਹੈ ਕਿ ਮਿੰਨੀ ਫਰਿੱਜ ਵਗੈਰਾ ਜਾਂ ਉਹਨੂੰ ਵੈਕਸੀਨ ਰੱਖਣ ਦੇ ਲਈ। ਟੀਕਾ ਲਾਉਣ ਵਾਲੇ ਕਰਮਚਾਰੀ ਨੇ, ਡਾਕਟਰੀ ਸਟਾਫ ਹੈ, ਤੇ ਇੱਕ ਉੱਥੇ ਇੱਕ ਇਨਵਾਇਰਮੈਂਟ ਇਸ ਤਰ੍ਹਾਂ ਦਾ ਹੈਗਾ ਕਿ ਜੇ ਕੋਈ ਹਬੀ ਨਬੀ ਹੁੰਦੀ ਹੈ ਤਾਂ ਉਸ ਲਈ ਅਸੀਂ ਉਹਨੂੰ ਸੰਭਾਲ ਸਕਦੇ ਹਾਂ। ਇਸ ਕਰਕੇ ਉਹਨਾਂ ਨੇ ਕਿਹਾ ਕਿ ਘਰ ਘਰ ਜਾ ਕੇ ਟੀਕਾ ਨਹੀਂ ਲਾਇਆ ਜਾ ਸਕਦਾ। ਦੂਜਾ ਲੋਕਾਂ ਦੀ ਇੱਕ ਸਮੱਸਿਆ ਇੱਕ ਬਹੁਤ ਵੱਡੀ ਹੈ, ਜਿਹੜਾ ਇਹ ਪੋਰਟਲ ਹੈ ਇਹਨਾਂ ਨੇ COVIN.in, ਉਹ ਪੋਰਟਲ ਜਿਹੜਾ ਹੈਗਾ ਉਹਦੇ ਨਾਲ ਇੱਕ ਤਾਂ ਇਹ ਪ੍ਰੋਬਲਮ ਆ ਰਹੀ ਹੈ ਕਿ ਕੁਝ ਲੋਕਾਂ ਨੇ ਇਸ ਤਰ੍ਹਾਂ ਦਾ ਪੋਰਟਲ ਇੱਕ ਹੋਰ ਬਣਾ ਲਿਆ, ਐਂਡਰਾਇਡ ਫੋਨ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਲਿੰਕ ਆਉਣ ਲੱਗ ਪਏ ਜਿਹਦੇ ਨਾਲ ਸਾਡਾ ਡਾਟਾ ਜਿਹੜਾ ਹੈਗਾ ਯੂਜ਼ਰ ਦਾ ਡਾਟਾ ਉਹਦੇ ਤੇ ਅਟੈਕ ਹੋ ਸਕਦਾ, ਜਾਂ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੀਆਂ ਫੇਕ ਜਿਹੜੀਆਂ ਹੈਗੀਆਂ ਨੇ ਸੁਨੇਹੇ ਆ ਰਹੇ ਨੇ, ਫੇਕ ਮੈਸੇਜ ਆ ਰਹੇ ਨੇ ਕਿ ਤੁਸੀਂ ਇਸ ਪੋਰਟਲ ਤੇ ਜਾਓ, ਰਜਿਸਟਰਡ ਕਰਾਓ। ਔਰ ਸਾਈਬਰ ਕ੍ਰਾਈਮ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮੈਸੇਜ ਨੇ ਉਹ ਨੁਕਸਾਨਦੇਹ ਨੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਅੱਜ ਕੱਲ ਆਧਾਰ ਕਾਰਡ, ਬੈਂਕ ਖਾਤੇ ਇਹਦੇ ਨਾਲ ਜੁੜੇ ਹੋਏ ਨੇ ਤੇ ਫਰਜ਼ੀ SMS ਦੇ ਨਾਲ ਤੁਹਾਡੇ ਜਿਹੜੀ ਹੈ ਆਰਥਿਕ ਤੌਰ ਤੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਦੂਜਾ ਇਹ ਹੈ ਕਿ ਇਹ ਜਿਹੜਾ ਪੋਰਟਲ ਹੈ ਇਹ ਬਹੁਤੇ ਥਾਵਾਂ ਤੇ ਖੁੱਲਦਾ ਹੀ ਨਹੀਂ, ਕਿਉਂਕਿ ਕਈ ਥਾਵਾਂ ਤੇ ਨੈਟਵਰਕ ਦੀ ਪ੍ਰੋਬਲਮ ਹੈ, ਜਾਂ ਕਈ ਐਸੇ ਵਿਅਕਤੀ ਨੇ ਜਿਨ੍ਹਾਂ ਕੋਲ ਐਂਡਰਾਇਡ ਫੋਨ ਨਹੀਂ ਹੈ, ਐਂਡਰਾਇਡ ਫੋਨ ਦੇ ਵਿੱਚ ਇਹ ਪੋਰਟਲ ਜਿਹੜਾ ਖੁੱਲਦਾ ਜਿਹਦੇ ਚ ਆਈ ਟੀ ਸਾਈਬਰ ਜਿਹੜੀ ਕ੍ਰਾਈਮ ਉਹਨਾਂ ਨੇ ਵੀ ਕਿਹਾ ਕਿ ਇਹ ਜਾਸੂਸੀ ਵੀ ਹੋ ਸਕਦੀ ਹੈ, ਹੈਕਿੰਗ ਵੀ ਹੋ ਸਕਦੀ ਹੈ, ਆਨਲਾਈਨ ਹਮਲਿਆਂ ਦੀ ਗੱਲ ਵੀ ਹੋ ਸਕਦੀ ਹੈ। ਲੇਕਿਨ ਇਹ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੋਰਟਲ ਤੇ ਹਰ ਬੰਦਾ ਨਹੀਂ ਜਾ ਸਕੇਗਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਕੋਲ ਫੋਨ ਵੀ ਨਹੀਂ ਹੈ, ਜਿਨ੍ਹਾਂ ਨੇ ਦਿਹਾੜੀਦਾਰ ਦਿਹਾੜੀ ਕਰਕੇ ਰੋਟੀ ਖਾਣੀ ਹੈ, ਔਰ ਉਹਨਾਂ ਨੂੰ ਇਹ ਸਹੂਲਤ ਕਿਵੇਂ ਮਿਲੇਗੀ? ਉਹ ਕਿੱਥੇ ਜਾਣਗੇ? ਉਹ ਇੱਕ ਦਿਹਾੜੀ ਛੱਡਣਗੇ ਆਪਣੀ, ਦੂਜਾ ਲੋਕਡਾਊਨ ਲੱਗਿਆ ਹੋਣ ਕਰਕੇ ਬਹੁਤੇ ਥਾਵਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਈ ਕਾਮਰਸ ਸੈਂਟਰ ਨੇ ਉਹ ਬੰਦ ਨੇ
ਜੀ।
ਉਹਨਾਂ ਲਈ ਉਹ ਪੈਸੇ ਲੈਣਗੇ ਜਾਂ ਉਹ 10-20 ਰੁਪਏ ਜੇ ਲੈਣਗੇ ਤਾਂ ਦਿਹਾੜੀ ਛੱਡ ਕੇ ਬੰਦਾ ਜਾਏਗਾ। ਲੋਕਾਂ ਦੀ ਇਹ ਵੀ ਸਮੱਸਿਆ, ਲੋਕਾਂ ਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਨੇ, ਅੱਜ ਜਦੋਂ ਲੋਕਡਾਊਨ ਲੱਗਿਆ ਹੋਇਆ, ਕੰਮ ਜਿਹੜਾ ਬੰਦ ਹੋ ਚੁੱਕਿਆ, ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਚੁੱਕੀਆਂ। ਪਿਛਲੇ ਸਾਲ ਨਾਲੋਂ ਕਰੋਨਾ ਇਸ ਸਾਲ ਬੜਾ ਡਿਫਰੈਂਟ ਹੈਗਾ। ਪਿਛਲੇ ਸਾਲ ਬਹੁਤ ਸਾਰੀਆਂ ਜਥੇਬੰਦੀਆਂ ਨੇ ਲੰਗਰ ਲਾਏ, ਬਹੁਤ ਸਾਰੇ ਜਥੇਬੰਦੀਆਂ ਨੇ ਆਮ ਲੋਕਾਂ ਦੀ ਮਦਦ ਕੀਤੀ, ਲੇਕਿਨ ਇਸ ਵਾਰ ਉਹ ਮਾਹੌਲ ਨਹੀਂ
ਜੀ। ਸੋ ਦੋਸਤੋ, ਖਬਰਾਂ ਦਾ ਸਿਲਸਿਲਾ ਚੱਲ ਰਿਹਾ। ਬਿੱਟਾ ਸਾਹਿਬ ਸਾਡੇ ਨਾਲ ਸਾਂਝ ਪਾ ਰਹੇ ਨੇ ਖਬਰਾਂ ਦੀ। ਉਹਨਾਂ ਦੀ ਕਾਲ ਜਿਹੜੀ ਆ ਉਹ ਕਿਸੇ ਕਾਰਨ ਇਸ ਵੇਲੇ ਮੈਨੂੰ ਲੱਗਦਾ ਕੱਟੀ ਗਈ ਹੈ, ਪਰ ਮੈਂ ਦੁਬਾਰਾ ਉਹਨਾਂ ਨੂੰ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਜ਼ਰੂਰ ਕਰਦੀ ਹਾਂ। ਤੇ ਜਿਵੇਂ ਬਿੱਟਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਕੋਰੋਨਾ ਦੇ ਜਿਹੜੇ ਹਾਲਾਤ ਨੇ ਉਹ ਪਿਛਲੇ ਸਾਲ ਦੇ ਨਾਲੋਂ ਕਾਫੀ ਜ਼ਿਆਦਾ ਵੱਖਰੇ ਆ, ਕਿਉਂਕਿ ਪਿਛਲੇ ਸਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੇ ਮਦਦ ਕੀਤੀ ਸੀ, ਰਾਸ਼ਨ ਦੀ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਜਿਹੜੀਆਂ ਅੱਗੇ ਆਈਆਂ ਸੀ ਜਿਨ੍ਹਾਂ ਨੇ ਘਰਾਂ ਦੇ ਵਿੱਚ ਜਿਹੜੇ ਵੀ ਲੋੜਵੰਦ ਲੋਕ ਸੀ ਉਹਨਾਂ ਤੱਕ ਜਿਹੜਾ ਭੋਜਨ ਸੀ ਪਕਾ ਕੇ ਵੀ ਭੇਜਿਆ ਸੀ, ਲੰਗਰ ਭੇਜਿਆ ਸੀ, ਰਾਸ਼ਨ ਭੇਜਿਆ ਸੀ, ਪਰ ਇਸ ਵੇਲੇ ਇਨ੍ਹਾਂ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵੱਖਰੇ ਨੇ। ਬਿੱਟਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜੀ, ਬਿੱਟਾ ਸਾਹਿਬ ਜਾਰੀ ਰੱਖੋ। ਬਿੱਟਾ ਸਾਹਿਬ ਆਵਾਜ਼ ਸੁਣ ਪਾ ਰਹੇ ਹੋ ਮੇਰੀ? ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ ਦੁਬਾਰਾ ਇੱਕ ਵਾਰੀ ਸੰਪਰਕ ਜਿਹੜਾ ਆ ਉਹ ਆਪਾਂ ਬਣਾਉਂਦੇ ਆ, ਪਰ ਹਾਲਾਤ ਜਿਹੜੇ ਆ ਉਹ ਬਾਕੀ ਹਰ ਥਾਂ ਦੇ ਉੱਤੇ ਮੈਨੂੰ ਲੱਗਦਾ ਕਿ ਵੱਖਰੇ ਨੇ। ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਅਸੀਂ ਇੰਗਲੈਂਡ ਦੀ ਗੱਲ ਕਰੀਏ, ਹਰ ਦੇਸ਼ ਦੇ ਵਿੱਚ ਹਾਲਾਤ ਜਿਹੜੇ ਉਹ ਵੱਖਰੇ, ਪਰ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹ ਇਹ ਆ ਰਹੀ ਹੈ ਕਿ ਉੱਥੇ ਪਾਪੂਲੇਸ਼ਨ ਜਨਸੰਖਿਆ ਜਿਹੜੀ ਆ ਔਰ ਜਨਸੰਖਿਆ ਜ਼ਿਆਦਾ ਹੋਣ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹ ਆ ਰਹੀਆਂ ਨੇ। ਜਦੋਂ ਅਸੀਂ ਲੋਕਡਾਊਨ ਦੀ ਗੱਲ ਕਰਦੇ ਹਾਂ, ਲੋਕਡਾਊਨ ਜਿਹੜਾ ਆ ਉਹ ਸਰਕਾਰਾਂ ਵੱਲੋਂ ਵਾਰ ਵਾਰ ਲਗਾਇਆ ਜਾਂਦਾ, ਪਰ ਇੱਕ ਸੰਤੁਲਨ ਜਿਹੜਾ ਆ ਉਹ ਸਰਕਾਰ ਵੱਲੋਂ ਕਾਇਮ ਨਹੀਂ ਰੱਖਿਆ ਜਾ ਰਿਹਾ। ਸੋ ਉਹ ਸੰਤੁਲਨ ਕਾਇਮ ਨਾ ਰੱਖ ਸਕਣ ਦੇ ਕਾਰਨ ਜਿਹੜੀ ਸਮੱਸਿਆ ਆ ਉਹਦਾ ਕਿਤੇ ਵੀ ਖਾਤਮਾ ਨਹੀਂ ਹੁੰਦਾ, ਸਗੋਂ ਸਮੱਸਿਆਵਾਂ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ। ਬਿੱਟਾ ਸਾਹਿਬ ਜੁੜ ਚੁੱਕੇ ਹੋ ਤੁਸੀਂ? ਹੈਲੋ ਬਿੱਟਾ ਸਾਹਿਬ, ਆਵਾਜ਼ ਸੁਣ ਪਾ ਰਹੇ ਹੋ? ਬਿੱਟਾ ਸਾਹਿਬ ਦੇ ਨਾਲ ਸੰਪਰਕ ਸਾਡਾ ਹੋ ਚੁੱਕਿਆ, ਪਰ ਕਿਸੇ ਕਾਰਨ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਸ਼ਾਇਦ ਸਾਡੇ ਤੱਕ ਨਹੀਂ ਪਹੁੰਚ ਰਹੀ, ਔਰ ਕੋਸ਼ਿਸ਼ ਅਸੀਂ ਜਾਰੀ ਰੱਖਾਂਗੇ ਕਿ ਉਹਨਾਂ ਦੇ ਨਾਲ ਜਲਦੀ ਇਸ ਸਿਲਸਿਲੇ ਦੇ ਵਿੱਚ ਆਪਾਂ ਰਾਬਤਾ ਜਿਹੜਾ ਬਣਾ ਸਕੀਏ। ਔਰ ਗੱਲ ਜਿਵੇਂ ਅਸੀਂ ਖਬਰਾਂ ਦੇ ਵਿੱਚ ਕਰ ਰਹੇ ਹਾਂ ਕਿ ਕੋਵਿਡ ਦੇ ਕਾਰਨ ਜਿਹੜੇ ਹਾਲਾਤ ਨੇ ਉਹ ਇਸ ਵੇਲੇ ਭਾਰਤ ਦੇ ਵਿੱਚ ਬੜੇ ਨਾਜ਼ੁਕ ਬਣੇ ਹੋਏ ਆ, ਔਰ ਇਹੋ ਜਿਹੇ ਹਾਲਾਤ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਹੋਰ ਜਿਹੜੀਆਂ ਸਮੱਸਿਆਵਾਂ ਆ, ਜਿਹੜੀਆਂ ਸੰਬੰਧਿਤ ਸਮੱਸਿਆਵਾਂ ਆ ਉਹ ਵੀ ਪੈਦਾ ਹੋ ਰਹੀਆਂ। ਗੱਲ ਅਸੀਂ ਤਾਲਾਬੰਦੀ ਦੀ, ਲੋਕਡਾਊਨ ਦੀ ਕਰ ਰਹੇ ਸੀ, ਔਰ ਲੋਕਡਾਊਨ ਦੇ ਵਿੱਚ ਜਦੋਂ ਵੀ ਥੋੜੀ ਜਿਹੀ ਢਿੱਲ ਦਿੱਤੀ ਜਾਂਦੀ ਆ ਤਾਂ ਸੜਕਾਂ ਦੇ ਉੱਤੇ ਆਵਾਜਾਈ ਜਿਹੜੀ ਆ ਉਹ ਜਾਮ ਹੋ ਜਾਂਦੀ ਆ, ਜਿੰਨੀ ਕੁ ਢਿੱਲ ਮਿਲਦੀ ਆ ਉਸ ਦੌਰਾਨ ਬਾਜ਼ਾਰਾਂ ਦੇ ਵਿੱਚ ਭੀੜ ਜ਼ਿਆਦਾ ਹੋ ਜਾਂਦੀ ਆ, ਔਰ ਭੀੜ ਵਧਣ ਦੇ ਨਾਲ ਹਫੜਾ ਦਫੜੀ ਜਿਹੜੀ ਆ ਉਹ ਵੀ ਮੱਚਦੀ ਆ। ਪੁਲਿਸ ਜਿਹੜੀ ਆ ਦੁਕਾਨਾਂ ਬੰਦ ਕਰਵਾਉਣ ਦਾ ਯਤਨ ਕਰਦੀ ਆ, ਤੇ ਉਸ ਹਫੜਾ ਦਫੜੀ ਦੇ ਨਾਲ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ। ਜੇਕਰ ਭੀੜ ਵੱਧਦੀ ਆ ਤੇ ਭੀੜ ਦੇ ਨਾਲ ਕੋਰੋਨਾ ਦਾ ਵੀ ਜਿਹੜਾ ਪ੍ਰਕੋਪ ਆ ਉਹ ਹੋਰ ਵੱਧ ਸਕਦਾ ਹੈ, ਕਿਉਂਕਿ ਹਾਲਾਤ ਜਿਹੜੇ ਪਹਿਲਾਂ ਤੋਂ ਹੀ ਖਰਾਬ ਨਜ਼ਰ ਆ ਰਹੇ ਆ। ਤੇ ਇਸ ਸਭ ਦੇ ਚੱਲਦਿਆਂ ਜਿਹੜੀ ਦੂਜੇ ਪਾਸੇ ਸਿਆਸਤ ਆ ਉਹ ਲਗਾਤਾਰ ਕੀਤੀ ਜਾ ਰਹੀ ਆ, ਇੱਕ ਦੂਸਰੇ ਦੀਆਂ ਪਾਰਟੀਆਂ ਦੇ ਉੱਤੇ ਜਿਹੜੇ ਲੋਕ ਨੇ, ਜਿਹੜੇ ਰਾਜਸੀ ਲੋਕ ਨੇ, ਰਾਜਸੀ ਨੇਤਾ ਨੇ, ਉਹ ਇਲਜ਼ਾਮ ਲਗਾ ਰਹੇ ਨੇ ਇੱਕ ਦੂਜੇ ਦੇ ਉੱਤੇ, ਜਿਸ ਤਰ੍ਹਾਂ ਪਹਿਲਾਂ ਤੋਂ ਜਿਹੜੀ ਸਿਆਸਤ ਉਹ ਕੀਤੀ ਜਾਂਦੀ ਆ ਉਹ ਕੀਤੀ ਜਾ ਰਹੀ ਆ। ਪਰ ਇੱਕ ਹੋਰ ਜਿਹੜੀ ਖਾਸ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦੀ ਹਾਂ, ਉਹ ਇਹ ਹੈ ਕਿ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਪਾਰਟੀ ਨੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਫਿਲਹਾਲ ਟਾਲ ਦਿੱਤੀ ਆ। ਵਰਕਿੰਗ ਕਮੇਟੀ ਜਿਹੜੀ ਆ ਉਹਨਾਂ ਨੇ ਸਰਬ ਸੰਮਤੀ ਦੇ ਨਾਲ ਫੈਸਲਾ ਲਿਆ ਕਿ ਇਸ ਵੇਲੇ ਅਸੀਂ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਟਾਲ ਰਹੇ ਹਾਂ। ਕਾਰਨ ਇਹਦਾ ਇਹ ਦੱਸਿਆ ਕਿ ਪਾਰਟੀ ਨੇ ਚੋਣ ਮੁਲਤਵੀ ਕਰਨ ਲਈ ਦੇਸ਼ ਚੁਣਾਅ ਕਾਰਨ ਬਣੀ ਸਥਿਤੀ ਦਾ ਜਿਹੜਾ ਹਵਾਲਾ ਆ ਉਹ ਦਿੱਤਾ ਆ। ਤੇ ਮੋਦੀ ਕੋਰੋਨਾ ਮਾਮਲੇ ਚ ਆਪਣੀ ਨਾਕਾਮੀ ਮੰਨਣ ਇਹ ਵੀ ਕਾਂਗਰਸ ਨੇ ਕਿਹਾ, ਔਰ ਨਾਕਾਮੀ ਜਿਹੜੀ ਹੈ ਉਹ ਤਾਂ ਹੁਣ ਦੁਨੀਆਂ ਭਰ ਦੇ ਵਿੱਚ ਦਿਖਾਈ ਦੇ ਰਹੀ ਹੈ, ਔਰ ਜੇਕਰ ਅਜੇ ਵੀ ਅਸੀਂ ਮੰਨਣ ਦੇ ਲਈ ਤਿਆਰ ਨਹੀਂ ਤਾਂ ਫੇਰ ਇਹ ਸਾਡੀ ਆਪਣੀ ਹੀ ਕਮਜ਼ੋਰੀ ਹੈ, ਔਰ ਇਹ ਕਮਜ਼ੋਰੀ ਜਿਹੜੀ ਹੈ ਉਹ ਹੁਣ ਜੱਗ ਸਾਹਮਣੇ ਆ ਚੁੱਕੀ ਹੈ। ਤੇ ਲਓ ਜੀ ਇੱਕ ਵਾਰ ਫੇਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬਿੱਟਾ ਸਾਹਿਬ ਨੂੰ ਆਪਾਂ ਜਾਂਦੇ ਜਾਂਦੇ ਜ਼ਰੂਰ ਜੋੜ ਸਕੀਏ ਇਸ ਸਿਲਸਿਲੇ ਦੇ ਵਿੱਚ, ਪਰ ਕੀ ਦਿੱਕਤ ਆ ਰਹੀ ਹੈ ਇਹ ਹੁਣ ਸਮਝ ਨਹੀਂ ਆ ਰਹੀ ਮੈਨੂੰ, ਪਰ ਕਾਲ ਜਿਹੜੀ ਇੱਕ ਵਾਰ ਫੇਰ ਆਪਾਂ ਲਗਾ ਦਿੱਤੀ ਹੈ। ਤੇ ਖਬਰਾਂ ਦੇ ਵਿੱਚ ਅਗਲੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਉੱਥੇ ਵੀ ਜਿਹੜੇ 34 ਅਧਿਆਪਕ ਆ ਉਹ ਕੋਵਿਡ ਦੇ ਸ਼ਿਕਾਰ ਹੋਏ ਆ, ਔਰ ਕੋਵਿਡ ਦੇ ਕਾਰਨ 34 ਅਧਿਆਪਕਾਂ ਦੀ ਜਾਨ ਵੀ ਜਾ ਚੁੱਕੀ ਹੈ। ਬਿੱਟਾ ਸਾਹਿਬ ਆਵਾਜ਼ ਸੁਣ ਪਾ ਰਹੇ ਹੋ?
ਜੀ ਬਿਲਕੁਲ ਜੀ
ਜੀ, ਤੁਹਾਡੀ ਆਵਾਜ਼ ਜਿਹੜੀ ਸੀ ਉਹ ਨਹੀਂ ਆ ਰਹੀ ਸੀ ਸਾਡੇ ਤੱਕ, ਸੋ ਇਸ ਕਰਕੇ ਜਿਹੜਾ ਲੰਮਾ ਇੱਕ ਵਕਫਾ ਆ ਉਹ ਤੁਹਾਡੇ ਨਾਲ ਬਣਿਆ, ਮਾਫੀ ਵੀ ਚਾਹਾਂਗੇ ਸਰੋਤਿਆਂ ਤੋਂ। ਸੋ ਬੇਟਾ ਸਾਹਿਬ ਗੱਲ ਅਸੀਂ ਹਾਲਾਤ ਦੀ ਕਰ ਰਹੇ ਸੀਗੇ ਕਿ ਪਿਛਲੇ ਸਾਲ ਦੇ ਨਾਲੋਂ ਕੋਰੋਨਾ ਦੇ ਜਿਹੜੇ ਹਾਲਾਤ ਨੇ ਉਹ ਇਸ ਸਾਲ ਬਹੁਤ ਵੱਖਰੇ ਨੇ ਭਾਰਤ ਦੇ ਵਿੱਚ, ਤੁਸੀਂ ਪਲੀਜ਼ ਜਾਰੀ ਰੱਖੋ।
ਬਿਲਕੁਲ ਜੀ, ਪਿਛਲੇ ਸਾਲ ਜਿਹੜੇ ਕੋਰੋਨਾ ਦੇ ਹਾਲਾਤ ਸੀ, ਇੱਕ ਤਾਂ ਬਹੁਤ ਸਾਰੇ ਲੋਕਾਂ ਨੇ, ਸਮਾਜ ਸੇਵੀ ਜਥੇਬੰਦੀਆਂ ਨੇ ਆਪਣੇ ਲੈਵਲ ਦੇ ਉੱਤੇ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਸੀ, ਔਰ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਉਹਨਾਂ ਦੇ ਸੂਬਿਆਂ ਨੇ, ਬਿਹਾਰ ਜਾਂ ਯੂਪੀ ਜਾਂ ਉੱਤਰਾਖੰਡ, ਉਹਨਾਂ ਦੇ ਸੂਬਿਆਂ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਜਿਨ੍ਹਾਂ ਕੋਲ ਆਪੋ ਆਪਣੇ ਸੂਬਿਆਂ ਦੇ ਰਾਸ਼ਨ ਕਾਰਡ ਨੇ, ਆਧਾਰ ਕਾਰਡ ਨੇ, ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਆ ਸਕਦੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਰਾਹਤ ਦੇਵਾਂਗੇ। ਇੱਕ ਲੋਕਾਂ ਦੇ ਵਿੱਚ ਇੱਕ ਡਰ ਬਣਾ ਸੀਗਾ, ਬਹੁਤ ਸਾਰੇ ਲੋਕ ਆਪਣਿਆਂ ਨੂੰ ਇਕੱਠਿਆਂ ਕਰਨ ਦੇ ਵਿੱਚ ਲੱਗ ਗਏ ਕਿ ਮੰਨ ਲਓ ਕੋਈ ਪੰਜਾਬ ਚ ਰਹਿੰਦਾ ਤੇ ਦੂਜਾ ਹਰਿਆਣੇ ਚ ਰਹਿੰਦਾ, ਉਹਨਾਂ ਨੂੰ ਆਖਿਆ ਕਿ ਤੁਸੀਂ ਜਾਂ ਤਾਂ ਤੁਸੀਂ ਪੰਜਾਬ ਆ ਜਾਓ ਜਾਂ ਅਸੀਂ ਹਰਿਆਣੇ ਆ ਜਾਂਦੇ ਹਾਂ। ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਕੋਲ ਪਹੁੰਚ ਗਏ, ਚਾਹੇ ਬੜੀ ਬਦਤਰ ਹਾਲਤ ਵਿੱਚ ਪਹੁੰਚੇ, ਲੇਕਿਨ ਇਸ ਇੱਕ ਸਭ ਤੋਂ ਵੱਡਾ ਇੱਕ ਕਾਰਨ ਹੋਰ ਸੀਗਾ ਜਿਹਦਾ ਜ਼ਿਕਰ ਕਰਨਾ ਬੜਾ ਬਣਦਾ। ਪਿਛਲੇ ਸਾਲ ਰਾਜਨੀਤਿਕ ਲੋਕਾਂ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹ ਕੋਰੋਨਾ ਕੇਅਰ ਸੈਂਟਰਾਂ ਦੇ ਵਿੱਚ, ਕੋਰੋਨਾ ਪ੍ਰਬੰਧਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ ਜਾਂ ਸਰਕਾਰੀ ਅਧਿਕਾਰੀਆਂ ਦੇ ਵਿੱਚ ਨਹੀਂ ਸੀ, ਕਿਉਂਕਿ ਐਪੀਡੈਮਿਕ ਐਕਟ ਜਦੋਂ ਲੱਗ ਜਾਂਦਾ ਤਾਂ ਉਦੋਂ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੀ ਪੂਰੇ ਜ਼ਿਲ੍ਹੇ ਨੂੰ ਕੰਟਰੋਲ ਕਰਦਾ, ਤਾਂ ਉਦੋਂ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਗਿਆ। ਅਫਸਰਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੇ ਪ੍ਰਬੰਧ ਹੋਏ ਉਹ ਕੀਤੇ। ਮੈਨੂੰ ਯਾਦ ਹੈ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਤਾਂ ਮੈਨੂੰ ਇੱਕ ਬੰਦੇ ਦਾ ਟੈਲੀਫੋਨ ਆਇਆ ਤੇ ਉਹ ਕਹਿੰਦਾ ਕਿ ਜੀ ਮੈਂ 10 ਲੱਖ ਰੁਪਇਆ ਦੇ ਦਾਂਗਾ, ਮੇਰੀ ਮੀਟਿੰਗ ਜਿਹੜੀ ਹੈਗੀ ਹੈ ਸਰਕਾਰੀ ਅਧਿਕਾਰੀਆਂ ਨਾਲ ਤੁਸੀਂ ਕਰਾ ਦਿਓ, ਕਿਉਂਕਿ ਮੈਂ ਕੋਵਿਡ ਕੇਅਰ ਟੀਮ ਦਾ ਮੈਂਬਰ ਸੀਗਾ। ਔਰ ਮੈਂ ਜਦੋਂ ਅਫਸਰ ਨਾਲ ਗੱਲ ਕੀਤੀ, ਮੈਂ ਕਿਹਾ ਜੀ ਇਹ ਬੰਦਾ 10 ਲੱਖ ਰੁਪਇਆ ਦੇਣ ਨੂੰ ਕਹਿੰਦਾ ਤੇ 10 ਲੱਖ ਰੁਪਇਆ ਆਪਾਂ ਨੂੰ ਦੇਵੇਗਾ ਉਹਦੇ ਲਈ ਰਾਸ਼ਨ ਲਈ ਜਾਂ ਕੋਈ ਦੁੱਧ ਪਾਣੀ ਲਈ ਜਾਂ ਜਿਹੜੇ ਆਪਾਂ ਲੰਗਰ ਜਿਹੜੇ ਲਾਏ ਹੋਏ ਨੇ ਉਹਨਾਂ ਦੇ ਲਈ ਜਾਂ ਜਿਹੜੇ ਲੋਕਾਂ ਸੁੱਕਾ ਰਾਸ਼ਨ ਜਿਹਨਾਂ ਨੂੰ ਭੇਜਣਾ, ਤਾਂ ਉਹ ਅਫਸਰ ਨੇ ਮੈਨੂੰ ਆਖਿਆ ਕਿ ਨਹੀਂ ਇਹ 10 ਲੱਖ ਰੁਪਇਆ ਦੇਣ ਦਾ ਮਤਲਬ ਇਹ ਨਹੀਂ ਗਾ, ਇਹਦਾ ਮਤਲਬ ਇਹ ਹੈ ਕਿ ਕੋਈ ਕੱਲ ਨੂੰ ਸਾਨੂੰ ਕੰਮ ਕਰੇਗਾ ਤੇ ਸਾਡੀਆਂ ਅੱਖਾਂ ਨੀਵੀਆਂ ਹੋਣਗੀਆਂ, ਤਾਂ ਇਸ ਕਰਕੇ ਤੁਸੀਂ ਜਿਹੜੇ ਜੂਨੀਅਰ ਅਫਸਰ ਹੈ ਉਹਨਾਂ ਨਾਲ ਇਹਨਾਂ ਦੀ ਗੱਲ ਕਰਾ ਦਿਓ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਕਿਉਂ ਇਹ ਕਰਨਾ ਚਾਹੁੰਦੇ ਹੋ? ਮੈਨੂੰ ਪਤਾ ਸੀ ਉਹਦਾ ਕਾਰਨ ਕੀ ਸੀਗਾ। ਇੱਕ ਤਾਂ ਉਹ ਰਾਈਸ ਮਿਲ ਐਸੋਸੀਏਸ਼ਨ ਦਾ ਪ੍ਰਧਾਨ ਸੀ, ਉਹਨੂੰ ਇਹ ਸੀਗਾ ਵੀ ਕੱਲ ਨੂੰ ਜੇ ਮੇਰੀ ਅਫਸਰਾਂ ਨਾਲ ਗੱਲ ਹੁੰਦੀ ਹੈ ਜਾਂ ਮੈਂ ਬੈਠਦਾ ਉਹਨਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਮੈਂ ਕੋਈ ਫਾਇਦਾ ਲੈ ਲੂੰਗਾ। ਕੁਝ ਲੋਕਾਂ ਨੇ ਇਸ ਤਰ੍ਹਾਂ ਵੀ ਸੋਚਿਆ, ਤਾਂ ਉਦੋਂ ਮੈਨੂੰ ਵੀ ਇਹ ਗੱਲ ਲੱਗੀ ਕਿ ਇਹ ਅਫਸਰ ਦੀ ਗੱਲ ਬਿਲਕੁਲ ਠੀਕ ਹੈਗੀ ਹੈ ਵੀ ਕੱਲ ਨੂੰ ਕੋਰੋਨਾ ਦੀ ਆੜ ਦੇ ਵਿੱਚ ਅੱਜ ਜੇ ਇਹ ਸਾਨੂੰ ਯੂਨੀਅਨ ਦੇ ਖਾਤੇ ਦੇ ਵਿੱਚੋਂ ਯੂਨੀਅਨ ਫੰਡ ਦੇ ਵਿੱਚੋਂ ਇਸ ਤਰ੍ਹਾਂ ਦੀ ਰਾਸ਼ੀ ਦਿੰਦਾ ਤਾਂ ਕੱਲ ਨੂੰ ਅਫਸਰ ਨੂੰ ਕੋਈ ਨਜਾਇਜ਼ ਕੰਮ ਵੀ ਕਰਾਏਗਾ। ਪਰ ਇਸ ਬਾਅਦ ਮੈਨੂੰ ਬੜੀ ਹੈਰਾਨੀ ਹੋਈ, ਮੈਂ ਵੀ ਕੋਵਿਡ ਟੀਮ ਦਾ ਮੈਂਬਰ ਹੈ ਜਦੋਂ ਪਹਿਲੀ ਮੀਟਿੰਗ ਹੋਈ ਤੇ ਪਹਿਲੀ ਮੀਟਿੰਗ ਦੇ ਵਿਚ ਹਲਕੇ ਦੇ ਐਮ ਐਲ ਏ ਨੂੰ ਬੁਲਾਇਆ ਗਿਆ ਤਾਂ ਹਲਕੇ ਦੇ ਐਮ ਐਲ ਏ ਨੂੰ ਜਦੋਂ ਬੁਲਾਇਆ ਗਿਆ ਤੇ ਜਦੋਂ ਉਹਨਾਂ ਨੇ ਆਖਿਆ ਕਿ ਜੀ ਮੈਨੂੰ ਲਿਸਟ ਦਿਓ ਕਿਹੜੇ ਡਾਕਟਰ ਨਹੀਂ ਹੈ ਕਿਹੜਾ ਸਟਾਫ ਨਹੀਂ ਹੈ ਕੀ ਚਾਹੀਦਾ ਤੁਹਾਨੂੰ ਹਾਸਪਿਟਲ ਦੇ ਵਿਚ ਆਕਸੀਜਨ ਕਿਹੜੇ ਵੈਂਡਰ ਤੋਂ ਆਉਂਦੀ ਹੈ ਤਾਂ ਉਹ ਜਦੋਂ ਅਧਿਕਾਰੀਆਂ ਨੇ ਉਹਦੇ ਹੱਥ ਚ ਲਿਸਟ ਫੜਾਈ ਤਾਂ ਮੈਂ ਬੜਾ ਹੈਰਾਨ ਸੀ ਕਿ ਪਿਛਲੇ ਸਾਲ ਨਾਲੋਂ ਆਹ ਕੀ ਗੱਲ ਹੈ ਇਹ ਰਾਜਨੀਤਿਕ ਤੌਰ ਤੇ ਇਹ ਕੋਰੋਨਾ ਦੀ ਜਿਹੜੀ ਹੈ ਜਿਹੜਾ ਅਸੀਂ ਬਚਾਅ ਦੀ ਗੱਲ ਕਰਦੇ ਹਾਂ ਤਾਂ ਇਹ ਟੀਮਾਂ ਜਿਹੜੀਆਂ ਹੈਗੀਆਂ ਇਹ ਰਾਜਨੀਤਿਕ ਰੰਗ ਦੇ ਵਿਚ ਰੰਗੀਆਂ ਗਈਆਂ ਤੇ ਉਹ ਐਮ ਐਲ ਏ ਗੱਲ ਕਰੇਗਾ ਮੁੱਖ ਮੰਤਰੀ ਨਾਲ ਮੁੱਖ ਮੰਤਰੀ ਹੈਲਥ ਮਿਨਿਸਟਰ ਨੂੰ ਕਹੇਗਾ ਤੇ ਹੈਲਥ ਮਿਨਿਸਟਰ ਅੱਗੇ ਜੋ ਵੀ ਕਰੇਗਾ ਸਰਕਾਰੀ ਤੌਰ ਤੇ ਜੇਕਰ ਤੁਸੀਂ ਚੀਜ਼ ਕੋਈ ਖਰੀਦਣੀ ਹੈ ਜਾਂ ਕੋਈ ਅਪੁਆਇੰਟਮੈਂਟ ਕਰਨੀ ਹੈ ਤਾਂ ਜੇ ਤੁਸੀਂ ਨਿੱਜੀ ਤੌਰ ਤੇ ਕਰਦੇ ਹੋ ਤੁਹਾਡੇ ਕੋਲ ਸਿੱਧੇ ਅਧਿਕਾਰ ਹੈ ਤਾਂ ਤੁਸੀਂ ਇਮੀਡੀਏਟ ਵੈਂਡਰ ਤੋਂ ਗੱਲ ਕਰਕੇ ਕੋਟੇਸ਼ਨਾਂ ਮੰਗ ਕੇ ਇੱਕ ਦੋ ਦਿਨਾਂ ਚ ਇਹਨੂੰ ਪ੍ਰੋਸੈਸ ਨੂੰ ਪੂਰਾ ਕਰ ਸਕਦੇ ਹੋ ਸਰਕਾਰੀ ਜਦੋਂ ਤੰਤਰ ਆ ਜਾਂਦਾ ਵਿੱਚ ਤਾਂ ਉਦੋਂ ਬਹੁਤ ਸਾਰੀਆਂ ਊਣਤਾਈਆਂ ਵੀ ਹੁੰਦੀਆਂ ਨੇ ਉਹ ਲੰਬਾ ਵੀ ਹੋ ਜਾਂਦਾ ਇੱਕ ਤਾਂ ਇਹ ਹੈਗਾ ਇਮੀਡੀਏਟ ਜਦੋਂ ਮਰੀਜ਼ਾਂ ਦੀ ਜਾਨ ਬਚਾਉਣੀ ਜ਼ਰੂਰੀ ਸੀ ਅੱਜ ਦੇਖੋ ਪੰਜਾਬ ਦੇ ਵਿੱਚ ਆਕਸੀਜਨ ਦਾ ਕੋਈ ਪ੍ਰਬੰਧ ਨਹੀਂ ਦੋ ਪਲਾਂਟ ਜਿਹੜੇ ਖਾਲੀ ਬੰਦ ਪਏ ਸਨ ਉਹ ਵੀ ਮਸ਼ੀਨਰੀ ਪੱਟ ਕੇ ਉੱਤਰਾਖੰਡ ਚ ਲੈ ਗਏ ਕਿਉਂਕਿ ਉਹਨਾਂ ਨੇ ਆਖਿਆ ਪੰਜਾਬ ਚ ਬਿਜਲੀ ਮਹਿੰਗੀ ਹੈ ਪਰ ਇਹ ਸਭ ਦੇ ਬਾਵਜੂਦ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਮੈਨੂੰ ਵੀ ਕਿਹਾ ਕਿ ਜੇ ਮਸ਼ੀਨਰੀ ਤੁਹਾਨੂੰ ਲੱਭ ਜਾਵੇ ਤੁਸੀਂ ਲੱਭੋ ਮਸ਼ੀਨਰੀ ਪੈਸੇ ਅਸੀਂ ਲਾਵਾਂਗੇ ਔਰ ਪੈਸਾ ਅਸੀਂ ਦੇਵਾਂਗੇ ਤੇ ਅਸੀਂ ਇਹਨੂੰ ਚਲਾਵਾਂਗੇ ਵੀ ਇਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਡਾਕਟਰ ਅਜੇ ਸੇਤੀਆ ਜਿਹੜੇ ਰਾਈਸ ਆਪਣੇ ਪੇਪਰ ਮਿਲ ਚਲਾਉਂਦੇ ਆ 300-400 ਟਨ ਪੇਪਰ ਬਣਾਉਂਦੇ ਆ ਰੋਜ਼ ਤੂੜੀ ਤੋਂ ਉਹਨਾਂ ਨੇ ਪੈਦਾ ਕੀਤੀ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ 50 ਲੱਖ ਰੁਪਇਆ ਲਾ ਕੇ ਆਕਸੀਜਨ ਦਾ ਪਲਾਂਟ ਜਿਹੜਾ ਚਾਲੂ ਕੀਤਾ ਔਰ ਸਰਕਾਰ ਨੂੰ ਦਿੱਤਾ ਸਰਕਾਰ ਨੂੰ ਸਰਕਾਰ ਉਹ ਚਲਾ ਰਹੀ ਹੈ ਇਸ ਇਹ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਸਰਕਾਰੀ ਤੰਤਰ ਵਿੱਚ ਆ ਜਾਏ ਜੇ ਇਹੀ ਕੰਮ ਸਰਕਾਰ ਨੇ ਕਰਨਾ ਹੁੰਦਾ ਤਾਂ ਇਹ ਕੰਮ 1.5 ਕਰੋੜ ਰੁਪਏ ਚ ਕਰਨਾ ਸੀਗਾ ਕਰੋੜ ਰੁਪਇਆ ਲੋਕਾਂ ਨੇ ਰਿਸ਼ਵਤ ਖਾ ਜਾਣੀ ਸੀ ਅਫਸਰਾਂ ਨੇ ਔਰ ਕੰਮ ਫਿਰ ਵੀ ਇੰਨੀ ਛੇਤੀ ਨਹੀਂ ਹੋਣਾ ਸੀ ਇੰਨੀ ਤੇਜ਼ੀ ਨਾਲ ਨਹੀਂ ਹੋਣਾ ਸੀ ਇੱਕ ਤਾਂ ਇਹ ਹੈਗਾ ਦੂਜਾ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ 3.25 ਲੱਖ ਕਰੋੜ ਦਾ ਕਰਜ਼ਾ ਹੈਗਾ ਤੀਜਾ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕਲੇਸ਼ ਚੱਲ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਮਹਿਲਾਂ ਚੋਂ ਬਾਹਰ ਨਹੀਂ ਆ ਰਿਹਾ ਬਲਬੀਰ ਸਿੰਘ ਸਿੱਧੂ ਜਿਹੜਾ ਹੈਲਥ ਮਿਨਿਸਟਰ ਹੈ ਉਹ ਸਿਰਫ ਅੱਜ ਉਹਨੂੰ ਪੰਜਾਬ ਦੇ ਵਿੱਚ ਇਹ ਕਹਿੰਦੇ ਕਿ ਇਹ ਤਾਂ ਬਦਲੀ ਮਾਸਟਰ ਹੈ ਇਹ ਤਾਂ ਸਿਰਫ ਡਾਕਟਰਾਂ ਦੀਆਂ ਅਧਿਕਾਰੀਆਂ ਦੀਆਂ ਬਦਲੀਆਂ ਕਰਨ ਯੋਗਾ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ ਇਸ ਕਰਕੇ ਜਿਹੜੇ ਪਿਛਲੇ ਸਾਲ ਜਦੋਂ ਸਪੋਜ਼ ਕੋਰੋਨਾ ਕਰਕੇ ਜਿਹੜੀਆਂ 3 ਮਹੀਨੇ ਚ ਡੈਥ ਹੋ ਰਹੀਆਂ ਸਨ ਤਾਂ ਅੱਜ ਉਹ 1 ਮਹੀਨੇ ਦੇ ਵਿੱਚ ਉਨੀ ਡੈਥ ਰੇਟ ਜਿਹੜਾ ਹੋ ਰਿਹਾ ਇਸ ਕਰਕੇ ਸਰਕਾਰ ਵੀ ਹਜੇ ਸੌ ਰਹੀ ਹੈ ਪਿੰਡਾਂ ਤੱਕ ਕੋਰੋਨਾ ਪਹੁੰਚ ਗਿਆ ਛੋਟੇ ਛੋਟੇ ਪਿੰਡਾਂ ਦੇ ਵਿੱਚ 3-3, 4-4 ਮੌਤਾਂ ਜਿਹੜੀਆਂ ਨੇ ਉਹ ਕੋਰੋਨਾ ਕਰਕੇ ਹੋ ਗਈਆਂ ਲੌਂਗੋਵਾਲ ਹਲਕੇ ਦਾ ਪਿੰਡ ਹੈ ਤੱਤੀਪੁਰ ਸੰਗਰੂਰ ਜ਼ਿਲ੍ਹੇ ਦਾ ਇੱਕ ਉਹਨਾਂ ਦੀ ਬੇਟੀ ਸੀ ਸਰਪੰਚ ਦੀ ਤਰਲੋਕ ਸਿੰਘ ਦੀ ਉਹ 55 ਸਾਲ ਦੀ ਸੀ ਉਹਨੂੰ ਕੋਰੋਨਾ ਹੋਇਆ ਤੇ ਦੋ ਭਰਾ ਉਹ ਉਸ ਬੇਟੀ ਦੇ ਸੰਪਰਕ ਵਿੱਚ ਸੀਗੇ ਉਹਦੀ ਸਾਂਭ ਸੰਭਾਲ ਕਰਦੇ ਰਹੇ ਪੁੱਛ ਉਦਾਸ ਕਰਦੇ ਰਹੇ ਤੇ ਉਹਨਾਂ ਦੋਨਾਂ ਭਰਾਵਾਂ ਦੀ ਮੌਤ ਹੋ ਗਈ ਤੱਤੀਪੁਰ ਦੇ ਸਰਪੰਚ ਦੀ ਮੌਤ ਹੋ ਗਈ ਇੱਕੋ ਪਰਿਵਾਰ ਚ 4 ਜਾਨਾਂ ਚਲੀਆਂ ਗਈਆਂ 80 ਕਿੱਲਿਆਂ ਦਾ ਮਾਲਕ ਅੱਜ ਮੈਂ ਜਦੋਂ ਕੱਲ ਮੈਂ ਇੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜਾ ਕੋਰੋਨਾ ਮਰੀਜ਼ਾਂ ਦੇ ਲਈ 400 ਬੈਡ ਦਾ ਜਿਹੜਾ ਹਾਸਪਿਟਲ ਬਣਾਇਆ ਹੈ ਤਾਂ ਕੋਵਿਡ ਕੇਅਰ ਸੈਂਟਰ ਬਣਾਇਆ ਜਿਹਦੇ ਇੱਥੇ ਉਦਘਾਟਨ ਤੋਂ ਬਾਅਦ ਮੈਂ ਦੇਰ ਰਾਤ ਕਾਫੀ ਸਮਾਂ ਉੱਥੇ ਬਿਤਾ ਕੇ ਆਇਆ ਮੈਂ ਉੱਥੇ ਦੇਖ ਰਿਹਾ ਸੀਗਾ ਦਿੱਲੀ ਦੇ ਲੋਕ ਇੱਥੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ ਕਲੀਅਰ ਕਰ ਦਿਆਂ ਕਿ ਜਿਹੜਾ ਇਹ ਕੋਰੋਨਾ ਕੇਅਰ ਸੈਂਟਰ ਹੈਗਾ ਇੱਥੇ ਜਿਹਨਾਂ ਦੀ ਆਕਸੀਜਨ ਲੈਵਲ ਜ਼ਿਆਦਾ ਹੈਗਾ ਕਹਿਣ ਦਾ ਭਾਵ ਹੈ ਕਿ ਜਿਹੜਾ ਆਕਸੀਜਨ ਲੈਵਲ ਹੈ 85 ਤੋਂ ਅਬਵ ਹੈ 90 ਦੇ ਨੇੜੇ ਹੈ ਉਹਨਾਂ ਨੂੰ ਇੱਥੇ ਰੱਖਿਆ ਜਾ ਰਿਹਾ ਕਿਉਂਕਿ ਇੱਥੇ ਵੈਂਟੀਲੇਟਰ ਨਹੀਂ ਇੱਥੇ ਆਕਸੀਜਨ ਕੰਸਟਰੇਟਰ ਹੈ ਜਿਹੜਾ 90 ਤੋਂ ਵੱਧ ਜਿਹੜੇ ਹੈਗੇ ਨੇ ਆਕਸੀਜਨ ਲੈਵਲ ਜਿਹਨਾਂ ਦਾ ਸੈਚੂਰੇਸ਼ਨ ਆ ਰਿਹਾ ਉਹਨਾਂ ਨੂੰ ਇੱਥੇ ਰੱਖਿਆ ਜਾ ਰਿਹਾ ਜਿਹਨਾਂ ਦਾ ਇਦੋਂ ਘੱਟ ਹੈ 90 ਤੋਂ ਘੱਟ ਹੈ ਉਹਨਾਂ ਨੂੰ ਆਕਸੀਜਨ ਸਿਲੰਡਰ ਦੀ ਲੋੜ ਪੈਂਦੀ ਹੈ ਕਿਉਂਕਿ ਉਹਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਔਰ ਡਾਕਟਰ ਦੀ ਨਿਗਰਾਨੀ ਚ ਦੇਖਿਆ ਜਾਂਦਾ ਕਿ ਇਹਨੂੰ 1 ਕਿਲੋ ਜਾਂ 2 ਕਿਲੋ ਜਾਂ 5 ਕਿਲੋ ਕਿੰਨੇ ਆਕਸੀਜਨ ਇੱਕ ਦਿਨ ਚ ਦੇਣੀ ਹੈ ਇਹ ਕੱਲ ਲੋਕਾਂ ਨੂੰ ਕੁਛ ਪਤਾ ਨਹੀਂ ਸੀਗਾ ਕਿਉਂਕਿ ਇਹ ਦਿੱਲੀ ਸਰਕਾਰ ਨੇ ਟੇਕ ਓਵਰ ਕੀਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਗ੍ਹਾ ਦਿੱਤੀ ਹੈ ਆਕਸੀਜਨ ਕੰਸਟਰੇਟਰ ਦਿੱਤੇ ਨੇ ਬੈਡ ਦਿੱਤੇ ਨੇ ਫੂਡ ਦਾ ਪ੍ਰਬੰਧ ਕਰਕੇ ਦਿੱਤਾ ਐਂਬੂਲੈਂਸ ਇੱਥੋਂ ਸਮਾਜ ਸੇਵੀ ਜਥੇਬੰਦੀਆਂ ਨੇ ਦਿੱਤੀਆਂ ਨੇ ਔਰ ਇਹ ਸਾਰਾ ਇੱਕ ਸਟਰਕਚਰ ਉਹਨਾਂ ਨੂੰ ਦੇ ਦਿੱਤਾ ਜਦੋਂ ਦਿੱਲੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆ ਇੱਕ ਉਹ ਏਅਰ ਕੰਡੀਸ਼ਨ ਹੈਗਾ ਔਰ ਇੱਕ ਜਗ੍ਹਾ ਲੋਕੇਸ਼ਨ ਪਾਰਕਿੰਗ ਲਈ ਅੱਛੀ ਜਗ੍ਹਾ ਹੈਗੀ ਹੈ, ਸੈਂਟਰ ਪਲੇਸ ਹੈਗਾ, ਔਰ ਇਸ ਤਰ੍ਹਾਂ ਦੀਆਂ ਪ੍ਰਪੋਜ਼ਲਾਂ ਬਾਕੀ ਸਕੂਲਾਂ ਤੇ ਵੀ ਆਈਆਂ ਸੀ, ਦਿੱਲੀ ਕਮੇਟੀ ਦੇ ਜਿਹੜੇ ਸਕੂਲ ਹੈ, ਪਰ ਉੱਥੇ ਏਡੇ ਵੱਡੇ ਹਾਲ ਨਹੀਂ ਸੀਗੇ। ਇਹ 400 ਬੈਡ ਦਾ ਕੋਵਿਡ ਕੇਅਰ ਸੈਂਟਰ ਹੈ। ਮੈਂ ਇੱਥੇ ਦੇਖ ਰਿਹਾ ਸੀ ਰਾਤ ਨੂੰ, ਦਿਨ ਵੇਲੇ ਵੀ ਦੇਖ ਰਿਹਾ ਸੀ, ਬਹੁਤ ਸਾਰੇ ਮਰੀਜ਼ ਆਪਣੇ ਪਰਿਵਾਰਾਂ ਨੂੰ ਲੈ ਕੇ ਨਾਲ, ਜਿਹਦੇ ਚ ਆਕਸੀਜਨ ਸਿਲੰਡਰ ਰੱਖਿਆ ਹੋਇਆ, ਮਾਸਕ ਲੱਗਿਆ ਹੋਇਆ, ਸੀਟ ਤੇ ਉਹਨੂੰ ਪਾਇਆ ਹੋਇਆ ਕਿਉਂਕਿ ਐਂਬੂਲੈਂਸ ਨਹੀਂ ਮਿਲ ਰਹੀ। ਤੇ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ 70 ਜਾਂ ਉਹਦੀ 60 ਸੈਚੂਰੇਸ਼ਨ ਜਿਹੜੀ ਆ ਰਹੀ ਸੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ ਤਾਂ ਡਾਕਟਰ ਨਾਲ ਗੱਲ ਕਰਦੇ ਆ। ਤੇ ਮੈਂ ਡਾਕਟਰ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਐਕਚੁਅਲੀ ਅਸੀਂ ਇਹਨਾਂ ਨੂੰ ਇੱਥੇ ਐਡਮਿਸ਼ਨ ਨਹੀਂ ਦੇ ਸਕਦੇ, ਉਹਦਾ ਕਾਰਨ ਹੈ ਕਿ ਜਿਹੜਾ ਫਲੋ ਮੀਟਰ ਹੈ ਜਾਂ ਜਿਹੜਾ ਸਿਲੰਡਰ ਹੈ ਉਹ ਇਹਨਾਂ ਨੂੰ ਇਹਨਾਂ ਦੀ ਆਕਸੀਜਨ ਪੂਰੀ ਕਰ ਸਕਦਾ, ਤੇ ਇਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ LNJP ਜਾਂ ਕਿਸੇ ਹੋਰ ਹਸਪਤਾਲ ਦੇ ਵਿੱਚ ਭੇਜਿਆ ਜਾਵੇ। ਤਾਂ ਇੱਕ ਪਰਿਵਾਰ ਨੇ ਮੈਨੂੰ ਕਿਹਾ ਕਿ ਅਸੀਂ ਤਾਂ ਜੀ ਹਸਪਤਾਲ ਤੋਂ ਛੁੱਟੀ ਲੈ ਕੇ ਆਏ। ਮੈਂ ਕਿਹਾ ਜੀ ਕਿਉਂ? ਕਹਿੰਦੇ ਸਾਨੂੰ ਪਤਾ ਲੱਗਿਆ ਕਿ ਇੱਥੇ ਖੁੱਲ ਗਿਆ ਤੇ ਅਸੀਂ 55,000 ਰੁਪਇਆ ਰੋਜ਼ ਦਾ ਨਹੀਂ ਭਰ ਸਕਦੇ। ਤਾਂ ਮੇਰਾ ਵੀ ਦਿਮਾਗ ਇਕਦਮ ਸੁੰਨ ਹੋ ਗਿਆ ਕਿ ਵਾਕਈ ਇਹ ਤਾਂ ਗੱਲ ਬੜੀ ਇੱਕ ਅਜੀਬੋ ਗਰੀਬ ਹੈਗੀ ਹੈ। ਤਾਂ ਮੈਂ ਡਾਕਟਰ ਸਾਹਿਬ ਨਾਲ ਸਲਾਹ ਕੀਤੀ, ਮੈਂ ਕਿਹਾ ਜੀ ਇਹਨਾਂ ਦਾ ਕੋਈ ਹੱਲ ਕਰੋ। ਉਹ ਕਹਿੰਦੇ ਜੀ ਇਹਨਾਂ ਨੂੰ ਹਾਸਪਿਟਲ ਹੀ ਜਾਣਾ ਪੈਣਾ, ਕਿਉਂਕਿ ਅਸੀਂ ਤਾਂ ਜਿਹੜੇ ਮੰਨ ਲਓ LNJP ਦੇ ਵਿੱਚੋਂ ਥੋੜੇ ਠੀਕ ਹੋ ਰਹੇ ਨੇ ਜਾਂ ਆਕਸੀਜਨ ਲੈਵਲ ਉਹਨਾਂ ਨੂੰ ਘੱਟ ਚਾਹੀਦਾ ਹੈ, ਜਿਹੜੇ ਆਕਸੀਜਨ ਕੰਸਟਰੇਟਰ ਨੇ ਉਹਨਾਂ ਤੋਂ ਜੇ ਆਕਸੀਜਨ ਚਾਹੀਦੀ ਹੈ ਤਾਂ ਸਾਨੂੰ ਡਾਕਟਰ ਰਿਕਮੈਂਡ ਕਰਦੇ। ਇਸ ਲਈ ਦਿੱਲੀ ਸਰਕਾਰ ਨੂੰ ਇਨਵੋਲਵ ਕੀਤਾ ਇਹਨਾਂ ਨੇ, ਦਿੱਲੀ ਸਰਕਾਰ ਨੇ ਡਾਕਟਰ ਦਿੱਤੇ ਨੇ, ਦਿੱਲੀ ਸਰਕਾਰ ਨੇ ਜਿਹੜੀਆਂ ਆਪਣੀਆਂ ਪੈਰਾਮੈਡੀਕਲ ਸਟਾਫ ਹੈ ਉਹ ਦਿੱਤਾ ਹੈ, ਔਰ ਉਹ ਜਦੋਂ ਇੱਥੇ ਲੈ ਕੇ ਆਉਣਗੇ ਤਾਂ LNJP ਜਾਂ ਵੱਡੇ ਹਸਪਤਾਲਾਂ ਦੇ ਵਿੱਚੋਂ ਬੈੱਡ ਖਾਲੀ ਹੋ ਜਾਣਗੇ। ਅੱਜ ਦਿੱਲੀ ਦੇ ਵਿੱਚ ਬੈੱਡ ਨਹੀਂ ਮਿਲ ਰਹੇ। ਇੱਕ ਸਪੋਰਟ ਹੈਗੀ ਹੈ 400 ਜਿਹੜੀ ਹੈ ਬੈੱਡ ਖਾਲੀ ਕਰਨ ਦਾ, ਜਾਂ ਉਹਨਾਂ ਦੀ ਵੇਕੈਂਟ ਜਿਹੜੀਆਂ ਪੇਸ਼ੈਂਟ ਨੂੰ ਉਹਨੂੰ ਐਡਮਿਸ਼ਨ ਕਰਾਉਣ ਦਾ ਇੱਕ ਸਪੋਰਟ ਹੈਗੀ ਹੈ ਬੈਕਐਂਡ ਤੋਂ। ਸੋ ਇਸ ਤਰ੍ਹਾਂ ਇਹ ਸਪੋਰਟ ਕਰਨ ਦਾ ਇੱਕ ਮਕਸਦ ਸੀਗਾ, ਔਰ ਉਹ ਮਕਸਦ ਪੂਰਾ ਵੀ ਹੋ ਰਿਹਾ। ਅੱਜ ਟੋਲ ਫ੍ਰੀ ਨੰਬਰ ਵੀ ਜਾਰੀ ਹੋ ਚੁੱਕਿਆ, ਕਿਉਂਕਿ ਕੱਲ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਤਾਂ ਕੁਝ ਨਾ ਕੁਝ ਥੋੜੀਆਂ ਬਹੁਤੀਆਂ ਊਣਤਾਈਆਂ ਜਾਂ ਥੋੜੀ ਬਹੁਤੀ ਜਾਣਕਾਰੀ ਜਿਹੜੀ ਘੱਟ ਜਾਂਦੀ ਹੈ। ਪਰ ਜਦੋਂ ਰਾਤ ਨੇ ਦੇਖਿਆ ਇੱਕ ਐਂਬੂਲੈਂਸ ਵਾਲਾ ਆਇਆ, ਉਹਨੇ ਆਖਿਆ ਕਿ ਜੀ ਤੁਸੀਂ ਆਪਣਾ ਪੇਸ਼ੈਂਟ ਇੱਥੇ ਐਡਮਿਸ਼ਨ ਕਰਾ ਲਓ ਤੇ ਮੈਂ ਐਂਬੂਲੈਂਸ ਇਦੋਂ ਵੱਧ ਨੀ ਅੱਗੇ ਲਈ ਨਹੀਂ ਜਾ ਸਕਦਾ। ਤਾਂ ਮੈਂ ਜਦੋਂ ਉਹਨਾਂ ਨੇ ਉਹ ਕਾਫੀ ਮਨ ਉਹਨਾਂ ਦਾ ਔਖਾ ਸੀਗਾ ਵੀ ਐਂਬੂਲੈਂਸ ਹੁਣ ਇੱਥੋਂ ਐਂਬੂਲੈਂਸ ਕਿੱਥੇ ਕਰਾਂਗੇ, ਫਿਰ ਮੈਂ ਉਹਨਾਂ ਨੇ ਦੱਸਿਆ ਵੀ ਇੱਥੇ 12 ਐਂਬੂਲੈਂਸ ਖੜੀਆਂ ਨੇ, ਤੁਸੀਂ ਜੇ ਤੁਹਾਡਾ ਮਰੀਜ਼ ਇਹ ਕਹਿੰਦੇ ਨੇ ਨਹੀਂ ਛੱਡ ਕੇ ਆਉਂਦੇ ਤਾਂ ਮੈਂ ਤੁਹਾਨੂੰ ਇੱਥੋਂ ਐਂਬੂਲੈਂਸ ਦਾ ਅਰੇਂਜ ਕਰ ਦਿੰਦਾ, ਕਿਉਂਕਿ ਉੱਥੇ ਸਾਰੇ ਓਨਰ ਵੀ ਉੱਥੇ ਨੇ, ਡਰਾਈਵਰ ਵੀ ਉੱਥੇ ਨੇ, ਉਹ ਟੋਲ ਫ੍ਰੀ ਨੰਬਰ ਵੀ ਉੱਥੇ ਲੱਗਿਆ ਹੋਇਆ। ਤਾਂ ਉਹ ਫਿਰ ਉਹਨੂੰ ਹੋ ਗਿਆ ਕਿ ਨਹੀਂ ਇਹਨਾਂ ਕੋਲ ਐਂਬੂਲੈਂਸ ਦਾ ਪ੍ਰਬੰਧ ਹੋ ਜਾਏਗਾ। ਉਹਨਾਂ ਨੇ ਕਿਹਾ ਨਹੀਂ ਜੀ ਮੈਂ ਤੁਹਾਨੂੰ ਜਿਹੜੇ ਹਸਪਤਾਲ ਮੈਂ ਛੱਡ ਦਿਆਂਗਾ। ਕੁਝ ਲੋਕ ਇਸ ਤਰ੍ਹਾਂ ਵੀ ਜਾਣਬੁੱਝ ਕੇ ਐਂਬੂਲੈਂਸਾਂ ਵਾਲੇ ਵੀ ਵਿੱਚ ਰਲੇ ਹੋਏ ਨੇ, ਕੁਝ ਡਾਕਟਰ ਵੀ ਰਲੇ ਹੋਏ ਨੇ ਜਿਨ੍ਹਾਂ ਨੂੰ ਆਪਣਾ ਨਿੱਜੀ ਲਾਲਚ ਹੈਗਾ। ਸੋ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਗੇ, ਪਰ ਜਦੋਂ ਇਸ ਤਰ੍ਹਾਂ ਦੇ ਕੋਵਿਡ ਕੇਅਰ ਸੈਂਟਰ ਜਾਂ ਕੁਝ ਲੋਕ ਦਾਨਿਸ਼ਮੰਦ ਲੋਕ ਜਿਹੜੇ ਇਸ ਤਰ੍ਹਾਂ ਦੀ ਮਦਦ ਕਰਨ ਦੇ ਇੱਛੁਕ ਹੋਣ ਤਾਂ ਉਦੋਂ ਕੁਝ ਨਾ ਕੁਝ ਚੰਗੀਆਂ ਖ਼ਬਰਾਂ ਵੀ ਸਾਡੇ ਕੋਲ ਆ ਰਹੀਆਂ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਜਿਵੇਂ ਇਹਨੂੰ ਕਰਨਾ ਚਾਹੀਦਾ ਸੀ, ਜਦੋਂ ਪਤਾ ਸੀ ਪਿਛਲੇ ਸਾਲ ਅਸੀਂ ਕੋਵਿਡ ਵਿੱਚੋਂ ਲੰਘੇ ਆ, ਔਰ ਉਸ ਤਰ੍ਹਾਂ ਅਸੀਂ ਹੱਥ ਤੇ ਹੱਥ ਰੱਖ ਕੇ ਬੈਠ ਕੇ ਇਸ ਕਰਕੇ ਥੋੜਾ ਨੁਕਸਾਨ ਹੈ ਜਿਹੜਾ ਸਾਨੂੰ ਉਹ ਮਨੁੱਖੀ ਜਾਨਾਂ ਦਾ ਉਹ ਬਹੁਤ ਜ਼ਿਆਦਾ ਝੱਲਣਾ ਪੈ ਰਿਹਾ। ਔਰ ਮੈਡੀਕਲ ਕਾਲਜਾਂ ਦੇ ਵਿੱਚ ਨਰਸਾਂ ਦੀ ਭਰਤੀ ਗੱਲ ਕਰ ਰਹੇ ਨੇ, ਅੱਜ ਆਪਣੇ ਜਿਹੜੇ OP ਸੋਨੀ ਨੇ, ਮੰਤਰੀ ਹੈ ਜਿਹੜੇ ਸਾਡੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ, ਉਹ ਕਹਿੰਦੇ ਜੀ 3 ਮੈਡੀਕਲ ਕਾਲਜਾਂ ਦੇ ਵਿੱਚ 540 ਅਸੀਂ ਨਰਸਾਂ ਰੈਗੂਲਰ ਭਰਤੀ ਕਰਨ ਜਾ ਰਹੇ ਹਾਂ, ਔਰ ਹਾਲੇ ਇਹਦੀ ਐਪਲੀਕੇਸ਼ਨ ਮੰਗਣਗੇ, ਫਿਰ ਉਸ ਤੋਂ ਬਾਅਦ ਉਹਦੀ ਇੰਟਰਵਿਊ ਕਰਨਗੇ, ਫਿਰ ਉਹ ਆਪਣੀ ਸਿਫਾਰਿਸ਼ ਰੱਖਣਗੇ, ਫਿਰ ਉਹ ਗੱਲ ਜਿਹੜੀ ਪ੍ਰਵਾਹ ਹੋਏਗੀ। ਜਦਕਿ ਜੇ ਸਿੱਧਾ ਡਿਪਟੀ ਕਮਿਸ਼ਨਰ ਕੋਲ ਅਧਿਕਾਰ ਹੋਵੇ ਤਾਂ ਉਹ 2-3 ਦਿਨਾਂ ਦੇ ਵਿੱਚ ਇੰਪਲਾਇਮੈਂਟ ਆਫਿਸ ਦੇ ਵਿੱਚੋਂ ਜਿਹੜੀਆਂ ਰਜਿਸਟਰਡ ਨੇ ਜਿਹੜੇ ਅਨਇੰਪਲਾਇਮੈਂਟ ਨੇ ਉਹਨਾਂ ਨੂੰ ਅਸੀਂ ਇਕਦਮ ਲਾ ਸਕਦੇ ਹਾਂ ਜਾਂ ਇਕਦਮ ਅਸੀਂ ਉਹਨਾਂ ਨੂੰ ਕੰਮ ਤੇ ਭੇਜ ਸਕਦੇ ਹਾਂ। ਸੋ ਇਹ ਜਦੋਂ ਰਾਜਨੀਤਿਕ ਰੰਗਤ ਇਹਨਾਂ ਨੇ ਦੇ ਦਿੱਤੀ, ਇਹ ਬਹੁਤ ਵੱਡਾ ਨੁਕਸਾਨ ਕਰ ਰਹੇ, ਇਸੇ ਕਰਕੇ ਡੈਥ ਰੇਟ ਜਿਹੜਾ ਵੱਧ ਰਿਹਾ। ਹੁਣ ਨੰਗਲ ਦੇ ਵਿੱਚ 2 ਪਲਾਂਟ ਸੀਗੇ ਇਹਨਾਂ ਕੋਲ ਆਕਸੀਜਨ ਦੇ, ਉਹ ਇਹਨਾਂ ਤੋਂ ਸ਼ੁਰੂ ਨਹੀਂ ਹੋ ਸਕੇ। ਜਦਕਿ ਪ੍ਰਾਈਵੇਟ ਦੌਰ ਦੇ ਉੱਤੇ ਮੈਂ ਜਿੱਦਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਮੁਕਤਸਰ ਦੇ ਵਿੱਚ ਡਾਕਟਰ ਅਜੇ ਸੇਤੀਆ ਨੇ ਆਪਣੇ ਲੈਵਲ ਤੇ ਖੜਾ ਕਰ ਦਿੱਤਾ, ਆਪਣੇ ਲੈਵਲ ਤੇ ਉਹਨੂੰ ਚਲਾ ਕੇ ਦੇ ਦਿੱਤਾ, ਤੇ ਹੁਣ ਇਹਨਾਂ ਨੇ ਉਹਨੂੰ ਫੌਜ ਨੂੰ ਦੇ ਦਿੱਤਾ। ਉਹਨਾਂ ਨੂੰ ਆਖਿਆ ਕਿ ਇਹ ਫੌਜ ਚਲਾਏਗੀ, ਉਹਦੇ ਵਿੱਚ ਵੀ 2-3 ਦਿਨ ਜਿਹੜੀ ਹੈਗੀ ਹੈ ਉਹ ਲੱਗ ਜਾਣਗੇ। ਲੁਧਿਆਣੇ ਜ਼ਿਲ੍ਹੇ ਦੇ DC ਨੇ ਇੱਕ ਬੜਾ ਅੱਛਾ ਕੰਮ ਕੀਤਾ, ਵਰਿੰਦਰ ਸ਼ਰਮਾ ਨੇ, ਉਹਨਾਂ ਨੇ ਆਖਿਆ ਕਿ ਜਿੰਨੇ ਵੀ ਬੋਟਲਿੰਗ ਪਲਾਂਟ ਤੋਂ ਆਕਸੀਜਨ ਸਿਲੰਡਰ ਖਾਲੀ ਕਿਸੇ ਇੰਡਸਟਰੀ ਨੂੰ ਗਏ ਨੇ ਉਹ ਸਾਰੇ ਵਾਪਸ ਕਰੋ, ਵਾਪਸ ਕਰਵਾਏ ਇਮੀਡੀਏਟ ਉਹਨਾਂ ਨੇ ਲਿਸਟ ਮੰਗਾਈ ਤੇ ਵਾਪਸ ਭਰ ਕੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਿੱਤੇ ਔਰ ਬਹੁਤ ਸਾਰੀਆਂ ਜਾਨਾਂ ਬਚਾਉਣ ਦੇ ਲਈ ਇਸ ਤਰ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਬਹੁਤ ਅੱਛਾ ਕੰਮ ਵੀ ਕੀਤਾ ਔਰ ਹੁਣ ਜਿਹੜਾ ਪਲਾਂਟ ਹੈ ਆਕਸੀਜਨ ਦਾ ਜਿਹੜਾ ਹੁਣ ਦਿਨ ਰਾਤ ਜਿਹੜਾ ਕੰਮ ਚੱਲ ਰਿਹਾ ਜਿਹਦੇ ਵਿੱਚ ਇੰਜੀਨੀਅਰ ਨੇ ਇਲੈਕਟ੍ਰੀਕਲ ਨੇ ਮਕੈਨੀਕਲ ਨੇ ਉਹ ਟੈਕਨੋਕ੍ਰੇਟ ਨੇ ਇਹ ਜਦੋਂ ਇਹਨੂੰ ਚਲਾ ਦੇਣਗੇ ਤੇ ਰਾਜਪੁਰਾ ਤੇ ਗੋਬਿੰਦਗੜ੍ਹ ਦੇ ਵਿੱਚ ਜਿਹੜੀਆਂ ਇੰਡਸਟਰੀ ਹੈ ਉਹਨਾਂ ਨੂੰ ਵੀ ਸ਼ੁਰੂ ਕਰਨ ਦੇ ਲਈ ਇਹ ਇੱਕ ਨਵੇਂ ਤਰ੍ਹਾਂ ਦਾ ਦੋ ਚਾਰ ਦਿਨਾਂ ਦੇ ਵਿੱਚ ਜਦੋਂ ਨਿੱਜੀ ਹਸਪਤਾਲ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਬੈਡ ਫੁੱਲ ਹੋ ਚੁੱਕੇ ਹੈ ਮਿਲਟਰੀ ਹਸਪਤਾਲ ਦੇ ਵਿੱਚ ਵੀ ਜਿਹੜੇ ਸਾਬਕਾ ਫੌਜੀ ਜਾ ਰਹੇ ਨੇ ਆਉਂਦੇ ਦੋ ਤਿੰਨ ਦਿਨ ਦੇ ਵਿੱਚ ਆਕਸੀਜਨ ਪਲਾਂਟ ਜਦੋਂ ਸ਼ੁਰੂ ਹੋਏਗਾ ਤੇ ਇਹ ਦਿੱਕਤ ਥੋੜੀ ਘਟੇਗੀ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ 700 ਮੀਟ੍ਰਿਕ ਟਨ ਸਿਰਫ ਇੱਕ ਦਿਨ ਆਕਸੀਜਨ ਮਿਲੀ ਹੈ ਉਹਦੇ ਲਈ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਲੇਕਿਨ ਹੁਣ ਤਾਂ ਆਕਸੀਜਨ ਵੱਧ ਰਹੀ ਹੈ ਤਾਂ ਹੈਡੀ ਵੀ 700 ਨਾਲ ਸਰ ਜਾਏਗਾ ਜਿਵੇਂ ਮਰੀਜ਼ ਵੱਧ ਰਹੇ ਨੇ ਟੈਸਟਿੰਗ ਵੱਧ ਰਹੀ ਹੈ ਡੈਥ ਰੇਟ ਵੱਧ ਰਿਹਾ ਹੈ ਉਦੋਂ ਇਸ ਤਰ੍ਹਾਂ ਦੇ ਜਿਹੜਾ ਮੈਡੀਕਲ ਸਟਾਫ ਤੇ ਵੀ ਬੋਝ ਪੈ ਰਿਹਾ ਹੈ ਔਰ ਇੱਕ ਜਿਹੜੇ ਕੋਵਿਡ ਕੇਅਰ ਸੈਂਟਰ ਹੈ ਜਿੱਦਾਂ ਹੁਣ ਬੁਰਾੜੀ ਦੇ ਵਿੱਚ ਨਿਰੰਕਾਰੀ ਮਿਸ਼ਨ ਨੇ ਬਣਾਇਆ ਛਤਰਪੁਰ ਦੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਨੇ ਬਣਾਇਆ ਇਸੇ ਤਰ੍ਹਾਂ ਹੀ ਅਸ਼ੋਕ ਨਗਰ ਤਿਲਕ ਨਗਰ ਦੇ ਵਿੱਚ ਇੱਧਰ ਜੰਗਪੁਰਾ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਛੋਟੇ ਛੋਟੇ ਕੋਵਿਡ ਕੇਅਰ ਸੈਂਟਰ ਜਿਹੜੇ 13-13 14-14 ਬੈੱਡ ਦੇ ਬਣਾਏ ਨੇ ਇਸੇ ਤਰ੍ਹਾਂ ਇੰਦਰਾਪੁਰਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਕਸੀਜਨ ਦੀ ਸ਼ੁਰੂਆਤ ਕੀਤੀ ਸੇਵਾ ਇੰਦਰਾਪੁਰਮ ਗੁਰਦੁਆਰਾ ਸਾਹਿਬ ਦੇ ਵਿੱਚ ਗਾਜ਼ੀਆਬਾਦ ਦੇ ਵਿੱਚ ਸੋ ਕੁਝ ਨਾ ਕੁਝ ਚੰਗੀਆਂ ਖਬਰਾਂ ਵੀ ਸਾਡੇ ਕੋਲ ਨੇ ਲੇਕਿਨ ਸਰਕਾਰ ਨੂੰ ਜੋ ਕਰਨਾ ਚਾਹੀਦਾ ਸੀ ਜਾਂ ਤਾਂ ਸਰਕਾਰ ਇਹ ਕਹਿੰਦੀ ਹੈ ਕਿ ਮੇਰੇ ਕੋਲ ਕਰਜ਼ਾ ਬਹੁਤ ਹੈ ਮੇਰੇ ਸਿਰ ਹੁਣ ਸਰਕਾਰ ਨੇ ਇਹ ਕਹਿ ਦਿੱਤਾ ਕਿ ਪਿੰਡਾਂ ਦੇ ਸਰਪੰਚ 20-30 ਹਜ਼ਾਰ ਰੁਪਇਆ ਅਖਤਿਆਰੀ ਸਰਕਾਰੀ ਕੋਟੇ ਦੇ ਵਿੱਚੋਂ ਲਾ ਦੇਣ ਹੁਣ ਉਹ ਕਢਾਉਣ ਦੇ ਲਈ ਸਿਸਟਮ ਕੀ ਹੈਗਾ ਪਹਿਲਾਂ ਤਾਂ ਪੰਚਾਇਤ ਸੈਕਟਰੀ ਵਿੱਚ ਰਲੇਗਾ ਫਿਰ ਵੀਡੀਓ ਰਲੇਗਾ ਫਿਰ ਉਹ ਮਤਾ ਪਾਏਗਾ ਉਦੋਂ ਬਾਅਦ ਉਹ 20-30 ਹਜ਼ਾਰ ਦੇ ਵਿੱਚੋਂ ਉਹਨਾਂ ਨੇ ਆਪਣੇ ਕਮਿਸ਼ਨ ਵੀ ਰੱਖਣੇ ਜਿਹੜਾ ਪਹਿਲਾਂ ਚੱਲਦਾ ਰਿਹਾ ਕਿ ਜਦੋਂ ਵੀ ਕੋਈ ਸਰਕਾਰੀ ਫੰਡ ਦੇ ਵਿੱਚੋਂ 1% ਅਕਾਊਂਟੈਂਟ ਦਾ 2% ਜਿਹੜਾ ਇਹਨੂੰ ਰਿਕਮੈਂਡ ਕਰਦਾ 3% ਅਫਸਰ ਦਾ ਅੱਜ ਪੰਜਾਬ ਦੇ ਵਿੱਚ 3.25 ਲੱਖ ਕਰੋੜ ਰੁਪਇਆ ਕਰਜ਼ਾ ਹੁਣ ਇੱਕ ਖਬਰ ਵਧਾ ਰਹੀ ਹੈ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਕਿ ਸਰਕਾਰ ਨੇ 205 ਕਰੋੜ ਰੁਪਇਆ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਉਹ ਕਲੀਅਰ ਨਹੀਂ ਹੋ ਸਕਿਆ ਕਿ ਉਹ ਪ੍ਰੈਸ ਨੋਟ ਮੇਰੇ ਕੋਲ ਕੁਝ ਆਗੂਆਂ ਦੇ ਆਏ ਨੇ ਕਿ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਕੇਂਦਰ ਸਰਕਾਰ ਦੇ ਚਹੇਤੇ ਨੇ ਉਹ ਇਕਦਮ ਇਸ ਤਰ੍ਹਾਂ ਦਾ ਮਾਹੌਲ ਵੀ ਸਿਰਜਣ ਦੀ ਕੋਸ਼ਿਸ਼ ਕਰਦੇ ਇਹਨਾਂ ਚ ਵੋਟਾਂ ਵੀ ਭਾਲਦੇ ਨੇ ਕਿ ਦੇਖੋ ਜੀ ਸਾਡੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੰਨੇ ਪੈਸੇ ਦੇ ਦਿੱਤੇ ਹੁਣ ਅਸੀਂ ਐਂ ਕਰ ਦਿਆਂਗੇ ਅੱਜ ਤਾਂ ਲੋਕਾਂ ਕੋਲ ਪੈਸੇ ਹੈਗੇ ਨੇ ਉਹ ਕਹਿੰਦੇ ਸਾਡੀ ਜਾਨ ਬਚ ਜੇ ਮੈਨੂੰ ਫੋਨ ਆ ਰਹੇ ਸੀਗੇ ਕਿ ਆਕਸੀਜਨ ਦਾ ਸਿਲੰਡਰ ਜੇ ਕਿਤੋਂ ਮਿਲ ਜਾਵੇ ਕਿਤੋਂ ਫਲੋ ਮੀਟਰ ਮਿਲ ਜਾਵੇ ਜਾਂ ਆਕਸੀਜਨ ਦਾ ਸਿਲੰਡਰ ਕਿਤੋਂ ਭਰਵਾ ਹੀ ਦਿਓ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਲੋਕਾਂ ਕੋਲ ਕਈ ਲੋਕਾਂ ਕੋਲ ਪੈਸੇ ਨੇ ਉਹਨਾਂ ਦੀ ਉਹਨਾਂ ਉਹ ਆਪਣਿਆਂ ਦੀ ਜਾਨ ਬਚਾਉਣ ਦੇ ਲਈ ਮੁਕਾਬਲੇ ਨੇ ਕਈ ਲੋਕਾਂ ਕੋਲ ਪੈਸੇ ਨੇ ਉਹ ਕਹਿੰਦੇ ਕਿ ਜਾਨ ਨੂੰ ਛੱਡੋ ਸਾਡੇ ਬੱਚੇ ਨਾ ਭੁੱਖੇ ਸੌਣ ਸਾਨੂੰ ਰੋਟੀ ਦਾ ਪ੍ਰਬੰਧ ਕਰ ਦਿਓ ਸੋ ਬੜੀ ਅਜੀਬ ਕਿਸਮ ਦੀ ਇੱਕ ਸੁਵਿਧਾ ਹੈ ਕਈ ਵਾਰੀ ਤਾਂ ਮੈਂ ਬਹੁਤ ਇਹ ਗੱਲ ਸੋਚਦਾ ਕਿ ਜਿਹੜੇ ਤੁਸੀਂ ਇੰਨੀ ਹੱਡ ਭੰਨਵੀ ਮਿਹਨਤ ਕਰਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸੈਟਲ ਹੋ ਗਏ ਮੈਂ ਸਮਝਦਾ ਕਿ ਬਹੁਤ ਚੰਗੇ ਕਰਮ ਕੀਤੇ ਤੁਸੀਂ ਜਦੋਂ ਇੱਥੇ ਕਿਸੇ ਦਾ ਫੋਨ ਆ ਜਾਂਦਾ ਬੜਾ ਆਪਣੇ ਆਪ ਨੂੰ ਨਾ ਇੱਕ ਤਰ੍ਹਾਂ ਦਾ ਹੈਲਪਲੈਸ ਮਹਿਸੂਸ ਕਰਦੇ ਆ ਕਿ ਅੱਜ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਗੱਲਾਂ ਦੇਖੀਆਂ ਨੇ ਸੁਣੀਆਂ ਨੇ ਕੀਤੀਆਂ ਵੀ ਨੇ ਪਰ ਜਦੋਂ ਕਈ ਵਾਰੀ ਤੁਹਾਨੂੰ ਬੰਦਾ ਕਵੇ ਕਿ ਸਾਨੂੰ ਜੀ ਇੱਕ ਆਕਸੀਮੀਟਰ ਨੀ ਮਿਲ ਰਿਹਾ ਜਿਹਦੇ ਨਾਲ ਅਸੀਂ ਸੈਚੂਰੇਸ਼ਨ ਚੈੱਕ ਕਰਨੀ ਹੈ ਤਾਂ ਉਹ ਆਕਸੀਮੀਟਰ ਬਾਜ਼ਾਰ ਦੇ ਵਿੱਚ 500-550 ਰੁਪਏ ਦਾ ਸੀਗਾ ਅੱਜ ਉਹ 3000 ਰੁਪਏ ਚ ਵੀ ਨੀ ਮਿਲ ਰਿਹਾ ਕੱਲ ਕੋਈ ਦਿੱਲੀ ਸਿੰਗਲ ਜ਼ਿਲ੍ਹਾ ਪ੍ਰਬੰਧਕ ਕਮੇਟੀ ਜਿਹੜਾ ਕੋਵਿਡ ਕੋਰੋਨਾ ਕੇਅਰ ਸੈਂਟਰ ਬਣਾਇਆ ਇੱਕ ਪਰਿਵਾਰ 400 ਆਕਸੀਮੀਟਰ ਦੇ ਕੇ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਕਿੰਨੇ ਦਾ ਖਰੀਦਿਆ ਤੇ ਉਹਨਾਂ ਨੇ ਸਪੀਕਰ ਫੋਨ ਤੇ ਗੱਲ ਕਰਕੇ ਪੁੱਛਿਆ ਵੀ ਕਿੰਨੇ ਮੈਨੂੰ ਕਹਿੰਦਾ ਕਿੰਨੇ ਚਾਹੀਦੇ ਮੈਂ ਕਿਹਾ ਜੀ ਘੱਟੋ ਘੱਟ 100 ਪੀਸ ਚਾਹੀਦਾ ਤੁਸੀਂ ਉਹਨੂੰ ਪੁੱਛ ਕੇ ਦਿਓ ਮੈਨੂੰ ਕਿਉਂਕਿ ਬਹੁਤ ਸਾਰੇ ਲੋੜਵੰਦ ਨੇ ਤਾਂ ਉਹ ਅੱਗੋਂ ਬੰਦਾ ਕਹਿੰਦਾ ਜੀ 100 ਪੀਸ ਤਾਂ ਮੈਨੂੰ ਸੋਚਣਾ ਪੈਣਾ ਮੈਨੂੰ ਦੇਖਣਾ ਪੈਣਾ ਵੀ ਮਿਲ ਜਾਏਗਾ ਕਿ ਨਹੀਂ ਮਿਲੇਗਾ ਮੈਂ ਕਿਹਾ ਜੀ ਤੁਸੀਂ ਪੈਸੇ ਐਡਵਾਂਸ ਜਮਾਂ ਕਰਾ ਲਓ ਤੇ ਮੈਂ ਉਸਨੂੰ ਤੁਸੀਂ ਮੈਨੂੰ ਰੇਂਜ ਕਰ ਦਿਓ ਕਿਉਂਕਿ ਮੈਨੂੰ ਪੰਜਾਬ ਦੇ ਵਿੱਚ ਚਾਹੀਦੇ ਨੇ ਕਿਉਂਕਿ ਪੰਜਾਬ ਚ ਮਿਲ ਹੀ ਗਏ ਜੇ ਮਿਲ ਰਹੇ ਹੈ ਤੇ 5 ਗੁਣਾ ਰੇਟ ਵੱਧ ਮਿਲ ਰਹੇ ਨੇ ਮੇਰਾ ਇਰਾਦਾ ਸੀਗਾ ਵੀ ਇਸ ਤੋਂ ਪਰਚੇਜ ਕਰਕੇ ਡੀਸੀ ਸਾਹਿਬ ਨੂੰ ਕਵਾਂ ਜਾਂ ਕਿਸੇ ਅਫਸਰ ਨੂੰ ਕਵਾਂ ਕਿ ਤੁਸੀਂ ਇਹ ਰੱਖੋ ਜਿਹੜੇ ਲੋਕ ਲੋੜਵੰਦ ਹੈ ਉਹਨਾਂ ਨੂੰ ਦਿਓ ਕਿਉਂਕਿ ਪਿਛਲੇ ਸਾਲ ਜਿਹੜੀ ਕਿੱਟ ਦਿੱਤੀ ਸੀ ਬਹੁਤ ਸਾਰੇ ਲੋਕਾਂ ਨੇ ਉਹ ਆਕਸੀਮੀਟਰ ਮੋੜੇ ਨੀ ਉਹਨਾਂ ਦੇ ਕੰਮ ਵੀ ਨੀ ਹੁਣ ਪ੍ਰਸ਼ਾਸਨ ਉਹਨਾਂ ਨੂੰ ਬੇਨਤੀ ਤਾਂ ਕਰ ਰਿਹਾ ਕਿ ਤੁਸੀਂ ਇਹਨਾਂ ਨੂੰ ਵਾਪਸ ਕਰ ਦਿਓ ਪਰ ਹਲੇ ਤੁਹਾਨੂੰ ਪਤਾ ਹੀ ਹੈ ਸਰਕਾਰੀ ਚੀਜ਼ ਮਿਲੇ ਕੋਈ ਕੌਣ ਵਾਪਸ ਕਰਦਾ ਜਾਂ ਉਹਦੀ ਕੇਅਰ ਨੀ ਓਨਾ ਕਰਦਾ। ਔਰ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ, ਮੈਂ ਮੈਨੂੰ ਆਪਣੇ ਆਪ ਨੂੰ ਹੁੰਦਾ ਕਿ ਤੁਸੀਂ, ਮੈਂ ਉੱਥੇ ਗੱਲ ਆਉਣਾ ਕਿ ਤੁਸੀਂ ਚੰਗੇ ਤੁਸੀਂ ਕਰਮ ਕੀਤੇ ਜਿਹੜੇ ਤੁਸੀਂ ਇਸ ਦੇਸ਼ ਤੋਂ ਚਲੇ ਗਏ। ਖਾੜੀ ਮੁਲਕਾਂ ਦੇ ਵਿੱਚ ਵੀ ਸਾਡੇ ਦੇਸ਼ ਨਾਲੋਂ ਚੰਗੀ ਪੋਜੀਸ਼ਨ ਹੋਏਗੀ। ਅੱਜ ਹਾਲਾਤ ਇਹ ਨੇ, ਅੰਤਿਮ ਸੰਸਕਾਰ ਕਰਨ ਦੇ ਲਈ ਮੈਂ ਪਿਛਲੇ ਹਫ਼ਤੇ ਜਦੋਂ ਇੱਥੇ ਦਿੱਲੀ ਸੀ, ਸੀਮਾਪੁਰੀ ਜਿਹੜਾ ਇਲਾਕਾ ਹੈਗਾ ਜਿੱਥੇ ਅੰਤਿਮ ਸੰਸਕਾਰ ਕੀਤੇ ਜਾ ਰਹੇ ਨੇ, ਉੱਥੇ ਮੈਨੂੰ ਇੱਕ ਬੜੀ ਅਜੀਬੋ ਗਰੀਬ ਗੱਲ ਦੇਖਣ ਨੂੰ ਮਿਲੀ। ਕੋਰੋਨਾ ਨੇ ਇੱਕ ਤਾਂ ਅੰਤਿਮ ਸੰਸਕਾਰ ਕਰਨ ਸਮੇਂ ਅਸੀਂ ਕਹਿੰਦੇ ਹਾਂ ਕਿ ਮੋਢਾ ਦੇ ਦਈਏ ਜਾਨ ਦੀ ਵਾਰ ਦਾ, ਨਾ ਤਾਂ ਅਸੀਂ ਮੋਢਾ ਦੇ ਸਕਦੇ ਹਾਂ, ਨਾ ਅਸੀਂ ਉਹਨੂੰ ਉਹਦਾ ਅਖੀਰਲਾ ਨਵਾਉਣ ਕਰ ਸਕਦੇ ਹਾਂ। ਜਿੱਦਾਂ ਕਹਿੰਦੇ ਕਿ ਜਦੋਂ ਬੱਚਾ ਜੰਮਦਾ ਤੇ ਪਹਿਲਾ ਨਵਾਉਣ ਹੁੰਦਾ, ਵਿਆਹ ਵਾਲਾ ਦੂਜਾ ਹੁੰਦਾ, ਤੇ ਜਦੋਂ ਚਲਾ ਜਾਂਦਾ ਅਸੀਂ ਉਹਦਾ ਸੰਸਕਾਰ ਕਰਨ ਤੋਂ ਪਹਿਲਾਂ ਉਹਦਾ ਨਵਾਉਣ ਕਰਦੇ, ਤੀਜਾ ਨਵਾਉਣ ਹੁੰਦਾ। ਸੋ ਇਹ ਤੀਜਾ ਉਹਨਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਦੇ ਲਈ ਵੀ ਅਸੀਂ ਉਹ ਵਿਧੀ ਵਿਧਾਨ ਨਹੀਂ ਵਰਤ ਰਹੇ। ਇਹ ਤਿੰਨ ਚੀਜ਼ਾਂ ਕੋਰੋਨਾ ਨੇ ਬਿਲਕੁਲ ਖਤਮ ਕਰ ਦਿੱਤੀਆਂ। ਸੀਮਾਪੁਰੀ ਸ਼ਮਸ਼ਾਨ ਘਾਟ ਦੇ ਵਿੱਚ ਬੰਦੇ ਦੋ ਲੜ ਰਹੇ ਕਿ ਸੰਸਕਾਰ ਅਸੀਂ ਪਹਿਲਾਂ ਕਰਨਾ ਹੈ, ਦੂਜਾ ਕਹਿੰਦਾ ਅਸੀਂ ਪਹਿਲਾਂ ਕਰਨਾ ਹੈ। ਤਾਂ ਕਿਸੇ ਨੇ ਕਿਹਾ ਕਿ ਇਹ ਲੜ ਕਿਉਂ ਰਹੇ ਹੈ, ਇਹਨਾਂ ਨੂੰ ਥੋੜਾ ਜਿਹਾ ਸੰਜਮ ਸਬਰ ਰੱਖਣਾ ਚਾਹੀਦਾ। ਤਾਂ ਪ੍ਰਬੰਧਕ ਕਹਿੰਦੇ ਜੀ ਜਿਹੜਾ ਬੰਦਾ ਲੜ ਰਿਹਾ ਉਹ ਸੱਚਾ ਲੜ ਰਿਹਾ। ਕਹਿੰਦੇ ਕਿਉਂ? ਕਹਿੰਦੇ ਜੀ ਤਿੰਨ ਤੀਜਾ ਸੰਸਕਾਰ ਕਰਨ ਆਇਆ ਤੇ ਦੋ ਜਿਹੜੀਆਂ ਮ੍ਰਿਤਕ ਦੇਹਾਂ ਇਹਦੇ ਪਰਿਵਾਰ ਦੀਆਂ ਇਹਦੇ ਘਰ ਪਈਆਂ, ਉਹਦਾ ਵੀ ਸੰਸਕਾਰ ਕਰਨਾ ਤੇ ਉਧਰੋਂ ਸ਼ਾਮ ਹੋਣ ਵਾਲੀ ਹੈ ਤੇ ਹਿੰਦੂ ਧਰਮ ਦੇ ਵਿੱਚ ਸ਼ਾਮ ਨੂੰ ਸੰਸਕਾਰ ਨਹੀਂ ਕਰਦੇ। ਸੋ ਆਹ ਹਾਲਾਤ ਨੇ, ਕਲੀਅਰ? ਜੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਇੱਕ 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 ਸੀਨ ਤੁਸੀਂ ਦੇਖੋ ਤੁਹਾਡੇ ਮਾਇੰਡ ਦੇ ਵਿੱਚ ਪਿਕਚਰ ਬਣੇਗੀ ਕਿ ਉਸ ਬੰਦੇ ਦੀ ਇਹ ਗੱਲਾਂ ਮੈਂ ਆਪਣੇ ਅੱਖਾਂ ਨਾਲ
ਬਿਲਕੁਲ ਬਿਲਕੁਲ ਬੜੇ ਦਿਲ ਕੰਬਾਊ ਹਾਲਾਤ ਨੇ।
ਔਰ ਜਦੋਂ ਤੁਸੀਂ ਗੱਲ ਕਰਦੇ ਹੋ
ਜੀ ਬੇਟਾ ਸਾਹਿਬ, ਜਿਵੇਂ ਤੁਸੀਂ ਕਾਲਾ ਬਾਜ਼ਾਰੀ ਦੀ ਗੱਲ ਕੀਤੀ ਹੈ, ਆਕਸੀਜਨ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ, ਮੈਨੂੰ ਲੱਗਦਾ ਕਿ ਮਨੁੱਖਤਾ ਦਾ ਇਸ ਹੱਦ ਤੱਕ ਘਾਣ ਜਿਹੜਾ ਸੀ ਉਹ ਅਸੀਂ ਦੇਖਣਾ ਸੀਗਾ। ਇਹ ਬਹੁਤ ਹੀ ਜ਼ਿਆਦਾ ਦੁਖਦਾਈ ਹੈ ਕਿਉਂਕਿ ਇਸ ਸਮੇਂ ਸਿਹਤ ਕਰਮੀ ਜਿਹੜੇ ਲੋਕ ਹੈ ਉਹ ਵੀ ਪੱਥਰ ਬਣ ਗਏ ਆ, ਹਨਾ। ਉਹਨਾਂ ਦੇ ਲਈ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉਹ ਕੋਈ ਮਾਇਨੇ ਹੀ ਨਹੀਂ ਰੱਖਦੀਆਂ, ਔਰ ਮਨੁੱਖੀ ਕਦਰਾਂ ਕੀਮਤਾਂ ਦਾ ਇਸ ਹੱਦ ਤੱਕ ਜਿਹੜਾ ਘਾਣ ਹੈ ਉਹ ਹੋ ਰਿਹਾ ਇਸ ਵੇਲੇ। ਜੀ ਬੇਟਾ ਸਾਹਿਬ,
ਦੇਖੋ ਨਹੀਂ ਚੰਗੇ ਲੋਕ ਵੀ ਹੈਗੇ ਨੇ। ਮੈਂ ਜਦੋਂ ਕੱਲ ਕੋਵਿਡ ਕੇਅਰ ਸੈਂਟਰ ਦੇ ਵਿੱਚ ਅੰਦਰ ਐਂਟਰ ਹੋਇਆ ਤਾਂ ਇੱਕ ਡਾਕਟਰ ਬੜਾ ਉੱਚੀ ਉੱਚੀ ਬੋਲ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਉਹਨੇ ਕਿਹਾ ਕਿ ਤੁਹਾਨੂੰ ਪਤਾ ਨੀ ਲੱਗਦਾ ਤੁਸੀਂ ਪੀਪੀ ਕਿੱਟ ਨੀ ਪਾਈ, ਇੱਥੇ ਵਾਇਰਸ ਕਿੰਨਾ ਖਤਰਨਾਕ ਹੈ। ਹਾਲਾਂਕਿ ਉਦੋਂ ਕੋਈ ਪੇਸ਼ੈਂਟ ਦਾ ਉੱਥੇ ਅੰਦਰ ਨਹੀਂ ਸੀਗਾ, ਪਰ ਮੈਨੂੰ ਵੀ ਉਹਦੀ ਡਾਂਟ ਮੈਨੂੰ ਚੰਗੀ ਲੱਗੀ ਕਿ ਮੈਂ ਕਿਹਾ ਵੀ ਹਾਂ ਠੀਕ ਹੈ ਇਸ ਗੱਲ। ਜੇ ਕੋਈ ਕੁਝ ਲੋਕ ਐਸੇ ਵੀ ਨੇ ਜਿਹੜੇ ਸਾਨੂੰ ਰੋਕਦੇ ਨੇ ਕਿ ਤੁਸੀਂ ਆਹ ਨਾ ਕਰੋ, ਤੁਸੀਂ ਇੱਥੇ ਨਾ ਜਾਓ, ਤੁਸੀਂ ਮਾਸਕ ਪਹਿਨੋ, ਤੁਸੀਂ ਸੋਸ਼ਲ ਡਿਸਟੈਂਸ ਰੱਖੋ। ਔਰ ਕਈ ਲੋਕ ਐਸੇ ਵੀ ਨੇ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜੇ ਅੱਜ ਇਸ ਤਰ੍ਹਾਂ ਦੀ ਸਿਆਸਤ ਵੀ ਕਰ ਰਹੇ ਨੇ ਤੇ ਔਰ ਇਸ ਤਰ੍ਹਾਂ ਦਾ ਪੈਸਾ ਕਮਾਉਣ ਦੀ ਵੀ ਸੋਚ ਰਹੇ ਨੇ। ਔਰ ਮੈਨੂੰ ਪਰਸੋਂ ਮੈਂ ਜਦੋਂ ਮੁਕਤਸਰ ਤੋਂ ਆਉਣਾ ਸੀਗਾ ਤੇ ਮੈਨੂੰ ਇੱਕ ਦੋ ਬੰਦਿਆਂ ਦੇ ਟੈਲੀਫੋਨ ਆਏ ਕਿ ਸਾਨੂੰ ਜੀ ਆਕਸੀਜਨ ਸਿਲੰਡਰ ਨਹੀਂ ਮਿਲ ਰਿਹਾ, ਤਾਂ ਮੈਂ ਲੁਧਿਆਣੇ ਪਤਾ ਕੀਤਾ ਤੇ ਲੁਧਿਆਣੇ ਉਹ ਸਿਲੰਡਰ ਹੈ ਜਿਹੜਾ ਉਹ ਮਤਲਬ 12-13 ਹਜ਼ਾਰ ਰੁਪਏ ਦਾ ਸਿਲੰਡਰ, ਉਹਨਾਂ ਨੇ ਕਿਹਾ ਕਿ ਅਸੀਂ ਇੰਨੇ ਪੈਸੇ ਦਾ ਦੇਵਾਂਗੇ। ਮੈਂ ਕਿਹਾ ਜੀ ਦੇ ਦਿਓ, ਕੋਈ ਗੱਲ ਨੀ, ਬੰਦਿਆਂ ਨੂੰ ਚਾਹੀਦਾ। ਜਦੋਂ ਇੱਕ ਸਿਲੰਡਰ ਮਿਲ ਗਿਆ ਤੇ ਉਹ ਬੰਦਾ ਕਹਿੰਦਾ ਜੀ ਇੱਕ ਹੋਰ ਮੰਗਾ ਦੋ। ਮੈਂ ਕਿਹਾ ਕਿਉਂ? ਕਹਿੰਦਾ ਜੀ ਕਿਤੇ ਹੋਰ ਨਾ ਲੋੜ ਪੈ ਜੇ। ਮੈਂ ਕਿਹਾ ਜੀ ਇਸੇ ਕਰਕੇ ਕਾਲਾ ਬਾਜ਼ਾਰੀ ਹੋਈ ਹੈ, ਤੁਸੀਂ ਸਟੋਰ ਕਰ ਰਹੇ ਹੋ, ਵੱਡੇ ਲੋਕ ਸਟੋਰ ਕਰ ਰਹੇ ਨੇ ਔਰ ਉਹਦੇ ਕਰਕੇ ਰੇਟ ਵੀ ਵੱਧ ਰਹੇ ਨੇ ਔਰ ਲੋਕਾਂ ਨੂੰ ਲੱਗਦਾ ਕਿ ਡਿਮਾਂਡ ਜ਼ਿਆਦਾ ਹੋ ਗਈ। ਮੈਂ ਦਿੱਲੀ ਆਇਆ ਤਾਂ ਦਿੱਲੀ ਇੱਥੇ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਘਰ ਸਿਲੰਡਰ ਪਏ ਸੀ ਤਿੰਨ, ਤੇ ਮੈਂ ਉਹਨਾਂ ਦੇ ਬੇਟੇ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਸਿਲੰਡਰ ਕਿੱਥੋਂ ਮੰਗਾਏ? ਉਹ ਕਹਿੰਦੇ ਜੀ ਅਸੀਂ ਇਹ ਸ਼ਾਇਦ ਅਹਿਮਦਾਬਾਦ ਤੋਂ ਮੰਗਾਏ ਹੈ। ਮੈਂ ਕਿਹਾ ਜੀ ਕਿੰਨੇ ਦਾ? ਕਹਿੰਦਾ ਜੀ 11,000 ਰੁਪਏ ਦਾ। ਤੇ ਨਾਲ ਹੀ ਮੈਨੂੰ ਉਹਨਾਂ ਨੇ ਦੱਸਿਆ ਵੀ ਦਿੱਲੀ ਸਰਕਾਰ ਨੇ ਇਹੀ ਸਿਲੰਡਰ 12,000 ਰੁਪਏ ਚ ਭੇਜਿਆ। ਹੁਣ ਤੁਸੀਂ ਦੇਖੋ ਵੀ ਇਹ 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 ਹਾਲਾਤ ਨੇ। ਜੇ ਆਮ ਲੋਕ ਖਰੀਦ ਰਹੇ ਨੇ ਚੀਜ਼ ਉਹ ਸਸਤੀ ਹੈ, ਸਰਕਾਰ ਖਰੀਦ ਰਹੀ ਹੈ ਤਾਂ ਉਹ ਮਹਿੰਗੀ ਹੈ। ਇੱਕ ਤਾਂ ਇਹ ਹੈਗਾ, ਦੂਜਾ ਇਹ ਹੈਗਾ ਕਿ ਜਦੋਂ ਸੋਸ਼ਲ ਡਿਸਟੈਂਸ ਦੀ ਗੱਲ ਅਸੀਂ ਕਹੀ ਸੀ, ਜਦੋਂ ਹੁਣ ਸਰਕਾਰ ਇਸ ਗੱਲ ਤੋਂ ਬੜਾ ਭੱਜ ਰਹੀ ਹੈ, ਉਹ ਕਹਿੰਦੇ ਕਿ ਅਸੀਂ ਵੈਕਸੀਨ ਕਹੀ ਸੀ ਤੁਸੀਂ ਵੈਕਸੀਨ ਨਹੀਂ ਲਵਾਈ, ਅਸੀਂ ਕਿਹਾ ਸੀ ਮਾਸਕ ਪਹਿਨੋ ਤੁਸੀਂ ਮਾਸਕ ਨਹੀਂ ਲਾਇਆ, ਅਸੀਂ ਕਿਹਾ ਸੀ ਸੋਸ਼ਲ ਡਿਸਟੈਂਸ ਰੱਖੋ ਤੁਸੀਂ ਨਹੀਂ ਰੱਖਿਆ। ਇਸ ਕਰਕੇ ਹੁਣ ਕੇਸ ਜਿਹੜੇ ਵੱਧ ਰਹੇ ਨੇ, ਇਹ ਚੇਨ ਜਿਹੜੀ ਟੁੱਟਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ, ਇਹਦਾ ਮਤਲਬ ਹੈ ਕਿ ਅਸੀਂ ਕੁਝ ਨਾ ਕੁਝ ਥਾਵਾਂ ਤੇ ਅਸੀਂ ਲਾਪਰਵਾਹੀ ਕੀਤੀ ਹੈ। ਹੁਣ ਜਦੋਂ ਮੈਂ ਤੁਹਾਡੇ ਆਸਟ੍ਰੇਲੀਆ ਦੇ ਦੇਖਦਾ ਕਿ 25 ਤਰੀਕ ਨੂੰ ਕੋਈ ਫੰਕਸ਼ਨ ਹੋ ਰਿਹਾ ਹੈ ਇੱਥੇ ਹੋ ਰਿਹਾ, ਤਾਂ ਉਦੋਂ ਅਸੀਂ ਸੋਚਦੇ ਆ ਕਿ ਸਾਡੇ ਤਾਂ ਦੋ ਸਾਲ ਪਿੱਛੇ ਡਿੱਗ ਪਏ। ਅੱਜ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ, ਸਰਕਾਰ ਆਪਦੀ ਕੁਰਸੀ ਬਚਾਉਣ ਦੇ ਲਈ, ਸਰਕਾਰ ਨਵੀਆਂ ਸਰਕਾਰਾਂ ਬਣਾਉਣ ਦੇ ਲਈ ਲੱਗੀ ਰਹੀ। ਹਾਲਾਤ ਇੱਥੋਂ ਬਦ ਤੋਂ ਬਦਤਰ ਹੋ ਗਏ, ਆਮ ਲੋਕ ਜਿਹੜੇ ਨੇ ਉਹ ਇਹ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦੇ ਹੈ। ਹੁਣ ਤੁਸੀਂ ਇੱਥੋਂ ਨਿਕਲ ਗਏ, ਤੁਸੀਂ ਚਲੇ ਗਏ ਇੱਥੋਂ, ਮੈਂ ਸਮਝਦਾ ਕਿ ਅਸੀਂ ਇਸ ਨਰਕ ਦੇ ਵਿੱਚ ਸ਼ਾਇਦ, ਮੈਨੂੰ ਨੀ ਲੱਗਦਾ ਕਿ ਅਸੀਂ ਇੱਥੋਂ ਨਿਕਲ ਸਕਾਂਗੇ। ਅਸੀਂ ਸਿਆਸੀ ਤੌਰ ਦੇ ਉੱਤੇ ਆਪਣੇ ਆਪ ਨੂੰ ਇੰਨਾ ਕੁ ਰੰਗ ਲਿਆ ਕਿ ਉਹਦਾ ਨੁਕਸਾਨ ਹੈ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ 10 ਸਾਲਾਂ ਦੇ ਵਿੱਚ ਇਹਦਾ ਨੁਕਸਾਨ ਜਿਹੜਾ ਉਹ ਸਾਨੂੰ ਭੁਗਤਣਾ ਪੈਣਾ।
ਬਿਲਕੁਲ। ਸੋ ਬੇਟਾ ਸਾਹਿਬ, ਬਹੁਤ ਅਫਸੋਸ ਹੁੰਦਾ, ਦੁੱਖ ਹੁੰਦਾ ਇਹ ਸਾਰੇ ਹਾਲਾਤ ਜਾਣ ਕੇ, ਔਰ ਅਸੀਂ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ, ਸੋ ਬੇਵਸ ਹਾਂ ਅਸੀਂ। ਪਰ ਜੋ ਸਿਸਟਮ ਹੈ, ਜੋ ਪ੍ਰਣਾਲੀ ਹੈ ਦੇਸ਼ ਦੀ, ਉਸ ਦੇ ਵਿੱਚ ਸੁਧਾਰ ਜਿਹੜਾ ਬਹੁਤ ਜ਼ਰੂਰੀ ਹੈ, ਲੋੜੀਂਦਾ ਹੈ, ਪਰ ਕਦੋਂ ਉਹ ਸੰਭਵ ਹੋ ਸਕਣਾ ਇਹ ਤਾਂ ਸਮੇਂ ਤੇ ਹੈ। ਸੋ ਬੇਟਾ ਸਾਹਿਬ, ਸਾਡੇ ਨਾਲ ਅੱਜ ਦੀਆਂ ਖਬਰਾਂ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪਰ ਜਾਂਦੇ ਜਾਂਦੇ ਕੁਛ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹੋ, ਕਿਉਂਕਿ ਸਮਾਂ ਜਿਹੜਾ ਉਹ ਅੱਜ ਉੱਪਰ ਹੋ ਚੁੱਕਿਆ, ਤੇ ਜੇ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦਾ ਜਿਹੜਾ ਫੈਡਰਲ ਬਜਟ ਆ ਉਹ ਵੀ ਅੱਜ ਅਨਾਊਂਸ ਹੋਣਾ। ਸੋ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਅੱਜ ਬਜਟ ਜਿਹੜਾ ਆ ਉਹ ਜ਼ਰੂਰ ਪੇਸ਼ ਕਰੂਗੀ, ਔਰ ਦੱਸਿਆ ਜਾ ਰਿਹਾ ਜਾਂ ਅਨੁਮਾਨ ਜਿਹੜਾ ਆ ਉਹ ਲਗਾਇਆ ਜਾ ਰਿਹਾ ਕਿ ਇਹ ਬਜਟ ਜਿਹੜਾ ਆ ਉਹ ਰੁਜ਼ਗਾਰ ਚ ਵਾਧਾ ਤੇ ਏਜ ਕੇਅਰ ਤੇ ਔਰਤਾਂ ਦੀ ਸਿਹਤ ਦੀਆਂ ਸਹੂਲਤਾਂ ਦੇ ਉੱਤੇ ਵਧੇਰੇ ਕੇਂਦਰਿਤ ਹੋਏਗਾ, ਤੇ ਇਸ ਤੋਂ ਇਲਾਵਾ ਚਾਈਲਡ ਕੇਅਰ ਪੈਕੇਜਿਸ ਜਿਹੜੇ ਆ ਉਹ ਵੀ ਸਰਕਾਰ ਵੱਲੋਂ ਮਿੱਥੇ ਗਏ ਆ। ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਆ ਉਹਨਾਂ ਨੂੰ ਲਿਆਉਣ ਦੀ ਗੱਲ ਇਹਦੇ ਵਿੱਚ ਕੀਤੀ ਗਈ ਹੈ, ਔਰ ਇਸ ਨੂੰ ਪੈਂਡੈਮਿਕ ਬਜਟ ਜਿਹੜਾ ਆ ਉਹ ਐਲਾਨਿਆ ਜਾਵੇਗਾ। ਸੋ ਅੱਜ ਇਹ ਜਿਹੜਾ ਬਜਟ ਹੈ ਜੀ ਉਹ ਪੇਸ਼ ਕੀਤਾ ਜਾਣਾ ਹੈ, ਤੇ ਉਧਰ ਇੰਟਰਨੈਸ਼ਨਲ ਟ੍ਰੈਵਲ ਜਿਹੜਾ ਆ ਉਹ ਅਜੇ 2022 ਤੱਕ ਉਡੀਕ ਕੀਤੀ ਜਾਣੀ ਹੈ, ਕਿਉਂਕਿ ਟ੍ਰੈਵਲ ਬੈਨ ਜਿਹੜਾ ਆਸਟ੍ਰੇਲੀਆ ਦੇ ਵਿੱਚ ਅਜੇ ਲੱਗਿਆ ਹੋਇਆ ਜਿਉਂਦਾ ਤਿਉਂ, ਜਦਕਿ ਭਾਰਤ ਦੇ ਵਿੱਚ ਫਸੇ ਹੋਏ ਜਿਹੜੇ ਆਸਟ੍ਰੇਲੀਅਨ ਲੋਕ ਆ ਉਹਨਾਂ ਦੇ ਲਈ 15 ਮਈ ਤੱਕ ਅਜੇ ਵੀ ਉਡੀਕ ਕਰਨੀ ਹੈ ਉਹਨਾਂ ਨੇ, ਔਰ ਉਸ ਤੋਂ ਬਾਅਦ ਬਦਲਵੇਂ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਕੀਤੇ ਜਾਣੇ ਆ ਜੀ। ਬਿੱਟਾ ਸਾਹਿਬ, ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਹਾਂਜੀ, ਇੱਕ ਤਾਂ ਇਹ ਹੈ ਕਿ ਜਿਹੜੀ ਇੰਜੈਕਸ਼ਨ ਦੀ ਡਿਮਾਂਡ ਜ਼ਿਆਦਾ ਹੈ, ਇੰਜੈਕਸ਼ਨ ਘੱਟ ਹੈ, ਇਸ ਜੰਗ ਦੇ ਵਿੱਚ ਬੜੀ ਮੁਸ਼ਕਿਲ ਆ ਰਹੀ ਹੈ
ਜੀ।
ਨੋਇਡਾ, ਗਾਜ਼ੀਆਬਾਦ ਦੇ ਵਿੱਚ ਬਹੁਤ ਸਾਰੇ ਲੋਕ ਬਿਨਾਂ ਰਜਿਸਟ੍ਰੇਸ਼ਨ ਕਰਕੇ ਉੱਥੇ ਕੋਵਿਡ ਕੇਅਰ ਸੈਂਟਰ ਦੇ ਵਿੱਚ ਪਹੁੰਚ ਗਏ, ਉੱਥੇ ਪੁਲਿਸ ਬੁਲਾਉਣੀ ਪਈ
ਜੀ।
ਔਰ ਦੂਜੀ ਲਹਿਰ ਦਾ ਜਿਹੜਾ ਨੁਕਸਾਨ ਦਾ ਖਦਸ਼ਾ ਹੈ ਇਹ ਹਾਲੇ ਕੇਂਦਰ ਹਿਸਾਬ ਕਿਤਾਬ ਲਾ ਰਿਹਾ, ਜਮ੍ਹਾਂ ਘਟਾਓ ਕਰ ਰਿਹਾ ਕਿ ਰਾਹਤ ਰਾਸ਼ੀ ਕੀ ਦੇਣੀ ਹੈ, ਕਿਉਂਕਿ ਆਰਥਿਕ ਮੋਰਚੇ ਦੇ ਉੱਤੇ ਜਿਹੜੀ ਚਿੰਤਾ ਵੱਧ ਚੁੱਕੀ ਹੈ
ਜੀ।
ਤੇ ਇਹਦੇ ਨਾਲ ਹੀ ਹੁਣ ਰਾਬਰੀ ਦਾ ਗਰਾਊਂਡ ਦੇ ਵਿੱਚ 10 ਦਿਨਾਂ ਦੇ ਅੰਦਰ 500 ICU ਬੈਡ ਜਿਹੜਾ ਈਸਟ ਦਿੱਲੀ ਦੇ ਵਿੱਚ ਬਣ ਕੇ ਤਿਆਰ ਹੋਣਾ। ਔਰ ਮੈਂ ਕੱਲ ਮਨਜਿੰਦਰ ਸਿੰਘ ਸਰਸਾ ਦੇ ਮੂੰਹ ਤੇ ਵੀ ਦੇਖ ਰਿਹਾ ਸੀਗਾ, ਉਹ ਰੌਣਕ ਨਹੀਂ ਸੀ। ਮੈਂ ਉਹਨਾਂ ਨੂੰ ਪੁੱਛਿਆ, ਕਹਿੰਦੇ ਜੀ ਬੜੇ ਬੇਸਲੈਸ, ਮਤਲਬ ਅਸੀਂ ਬੜੇ ਹੈਲਪਲੈਸ ਹੈ। ਔਰ ਜਦੋਂ ਕਿਸੇ ਦਾ ਫੋਨ ਆਉਂਦਾ, ਪਹਿਲੀ ਵਾਰੀ ਹੋਇਆ ਜ਼ਿੰਦਗੀ ਦੇ ਵਿੱਚ, ਉਹਨੂੰ ਕਹਿੰਦਾ ਵੀ ਕੁਛ ਨੀ ਸਾਡੇ ਪੱਲੇ, ਅਸੀਂ ਤਾਂ ਅਰਦਾਸ ਤੇ ਦੁਆ ਤੇ ਇੱਕ ਬੇਨਤੀ ਕਰ ਸਕਦੇ ਹਾਂ ਪਰਮਾਤਮਾ ਦੇ ਅੱਗੇ। ਔਰ ਜਦੋਂ ਹਾਈ ਕੋਰਟ ਇਹ ਕਹਿੰਦੀ ਹੈ ਕਿ ਸਾਡੇ ਹੁਕਮ ਦਾ ਇੰਤਜ਼ਾਰ ਕਰੋ, ਜਮ੍ਹਾਂਖੋਰੀ ਰੋਕੋ, ਰੋਕਣੀ ਕਿਹਨੇ? ਲੋਕਾਂ ਨੇ ਰੋਕਣੀ ਹੈ। ਲੋਕ ਕੌਣ ਹੈ? ਲੋਕ ਅਸੀਂ ਲੋਕ ਕਰਪਟ ਹੈ। ਅਸੀਂ ਆਪਣੇ ਆਪ ਨੂੰ ਇਹ ਸਮਝ ਹੈ ਕਿ ਅੱਜ ਅਸੀਂ ਪੈਸੇ ਭਰ ਲਈਏ, ਅੱਜ ਅਸੀਂ ਆਪਣੀ ਕਮਾਈ ਕਰ ਲਈਏ। ਸੋ ਰਾਜਨੀਤਿਕ ਲੋਕ ਹੈ ਉਹ, ਕੋਈ ਕਹਿੰਦਾ ਜੀ ਸਾਡਾ ਕਾਂਗਰਸ ਦਾ ਪ੍ਰਧਾਨ ਨੀ ਹਲੇ ਬਣਨਾ, ਕੋਈ ਕਹਿੰਦਾ ਸਾਡੀ ਮੁੱਖ ਮੰਤਰੀ ਜੀ ਕੋਸਕਿਹੜਾ ਚਲੀ ਜਾਵੇ, ਕੋਈ ਕਹਿੰਦਾ ਜੀ ਅਸੀਂ ਫਲਾਣੇ ਸੂਬੇ ਦੇ ਵਿੱਚ ਮਮਤਾ ਬੈਨਰਜੀ ਨੂੰ ਹਰਾ ਕੇ ਹੁਣ ਨਵੇਂ ਸਿਰੇ ਜੰਗ ਜਿੱਤਣੀ ਹੈ। ਇਹ ਸਾਰੇ ਸਿਆਸੀ ਲੋਕ ਤਾਂ ਆਪੋ ਆਪਣੀਆਂ ਜਿਹੜੀਆਂ ਰੋਟੀਆਂ ਸੇਕਣ ਦੇ ਲੱਗੇ ਨੇ, ਪਰ ਸਮਾਜ ਸੇਵੀ ਜਥੇਬੰਦੀਆਂ ਔਰ ਇਸ ਤਰ੍ਹਾਂ ਦੇ ਜਿਹੜੇ ਗੁਰੂ ਘਰ ਨੇ ਜਾਂ ਜਿਹੜੇ ਹੋਰ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਆਪਣੇ ਲੈਵਲ ਤੇ ਲੱਗੀਆਂ ਹੋਈਆਂ, ਕੁਝ ਨਾ ਕੁਝ ਚੰਗਾ ਵੀ ਹੋ ਰਿਹਾ, ਪਰ ਹਾਲਾਤ ਕੋਈ ਪੱਕੇ ਸਾਜ਼ਗਾਰ ਨਹੀਂ।
ਬਿਲਕੁਲ। ਸੋ ਮੋਰਚਿਆਂ ਦੇ ਉੱਤੇ ਦੁਬਾਰਾ ਡਟਣ ਦੇ ਲਈ ਪੰਜਾਬ ਦੇ ਲੋਕਾਂ ਨੇ ਅਹਿਦ ਕੀਤਾ ਹੈ, ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਅੱਜ ਦੀਆਂ ਖਬਰਾਂ ਅਸੀਂ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਨਹੀਂ ਹੁਣ ਕਰ ਪਾਵਾਂਗੇ, ਪਰ ਉਮੀਦ ਕਰਦੇ ਹਾਂ ਦੋਸਤੋ ਕਿ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਤੁਸੀਂ ਜਿੰਨੀ ਕੁ ਜਾਣਕਾਰੀ ਅਸੀਂ ਸਾਂਝੀ ਕਰਦੇ ਹਾਂ ਉਸ ਜਾਣਕਾਰੀ ਦੇ ਨਾਲ ਤੁਸੀਂ ਜ਼ਰੂਰ ਜੁੜਦੇ ਹੋਵੋਗੇ। ਨਰਿੰਦਰ ਠੌਰ ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ, ਸਤਿ ਸ੍ਰੀ ਅਕਾਲ ਬਿੱਟਾ ਭਾਜੀ ਨੂੰ ਕਹਿੰਦੇ, ਤੇ ਜਨਮ ਦਿਨ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਮੈਨੂੰ ਲੱਗਦਾ ਬਿੱਟਾ ਭਾਜੀ ਦੀ ਦਿੱਲੀ ਤੋਂ MLA ਦੀ ਸੀਟ ਪੱਕੀ ਹੈ, ਤੇ ਸਾਨੂੰ ਭੁੱਲ ਨਾ ਜਾਇਓ ਭਾਜੀ ਕਹਿੰਦੇ।
ਦੇਖੋ ਰਾਜਨੀਤੀ ਦਾ ਮੇਰਾ ਕਦੇ ਵੀ ਸ਼ੌਕ ਨੀ ਰਿਹਾ, ਮੇਰਾ ਤਾਂ ਇੱਕ ਇਹ ਹੈ ਕਿ ਜਿਹੜੀ ਗੱਲ ਹੈ ਸੱਚਾਈ ਨਾਲ ਪੇਸ਼ ਕਰਨੀ, ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਅਰਦਾਸ ਕਰੋ ਕਿ ਅਸੀਂ ਸਭ ਤੰਦਰੁਸਤ ਰਹੀਏ ਇਸ ਕੋਰੋਨਾ ਦੇ ਕਹਿਰ ਤੋਂ ਬਚ ਸਕੀਏ।
ਜੀ ਸੋ ਬੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਖਬਰਾਂ ਦੀ ਇਸ ਸਾਂਝ ਦੇ ਲਈ।
ਜੀ ਸ਼ੁਕਰੀਆ
ਜੀ। ਸੋ ਦੋਸਤੋ ਇਸੀ ਖਬਰਾਂ ਦਾ ਸਿਲਸਿਲਾ ਔਰ ਖਬਰਾਂ ਦੇ ਸਿਲਸਿਲੇ ਵਿੱਚ ਸਾਡੇ ਨਾਲ ਦਿੱਲੀ ਤੋਂ ਜੁੜੇ ਹੋਏ ਸਨ ਅੱਜ ਜਸਵਿੰਦਰ ਬਿੱਟਾਹੁਰੀ ਹਮੇਸ਼ਾ ਦੀ ਤਰ੍ਹਾਂ, ਔਰ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਉੱਤੇ ਵੀ ਉਹਨਾਂ ਨੇ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ।